ਵਾਹਿਗੁਰੂ ਸਾਖੀ 40 ਮਾਈ ਭਾਗ ਭਰੀ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਨਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਨਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਰਾਮ ਕਲੀ ਮਹੱਲਾ ਤੀਜਾ ਆਨੰਦ ਭਾਗ ਭਰੀ ਆਪਣੇ ਆਪ ਨਾਲ ਮੇਰੇ ਬੱਚੇ ਨੂੰ ਕੀ ਹੋ ਗਿਆ ਕਿਹਾ ਚੰਗਾ ਹੁੰਦਾ ਸੀ ਰਾਜਾਂ ਦੇ ਨਾਲ ਪਿਆਰ ਕਰਦਾ ਸੀ ਜਣੇ ਖਣੇ ਨੂੰ ਹਸਾਉਂਦਾ ਸੀ ਹੱਸ ਹੱਸ ਕੇ ਤੇ ਹਸਾ ਹਸਾ ਕੇ ਟਿੱਡੀ ਪੀੜਾਂ ਪਾਉਂਦਾ ਸੀ ਗਲੀ ਮਹੱਲਾ ਸਾਰੇ ਪ੍ਰਸੰਨ ਮੁੱਖ ਪ੍ਰਸੰਨ ਬਦਨ ਆਖਦੇ ਹੁੰਦੇ ਸਨ ਹੁਣ ਨਾ ਕਿਸੇ ਨਾਲ ਬੋਲਦਾ ਹੈ ਨਾ ਚੱਲਦਾ ਹੈ ਨਾ ਹੱਸਦਾ ਹੈ ਨਾ ਖੇਡਦਾ ਹੈ ਅਜੇ ਕੁੱਕੜ ਵਾਂਗ ਨਹੀਂ ਦਿੰਦੇ ਕਿ ਖੁੰਭ ਵਾਂਗ ਉੱਠ ਬੈਠਦਾ ਹੈ ਠੰਡੇ ਠਾਰ ਪਾਣੀ ਨਾਲ ਨਹਾ ਕੇ ਚੌਂਕੜੀ ਮਾਰ ਬਹਿ ਜਾਂਦਾ ਹੈ ਸਾਰਾ ਦਿਨ ਨਾ ਬੋਲਦਾ ਹੈ ਨਾ ਚੱਲਦਾ ਹੈ ਬੁੱਲ ਫੁੜਕਦੇ ਦਿਸਦੇ ਹਨ ਪਰ ਸੁਣੀਦਾ ਕੁਛ ਨਹੀਂ ਮੱਥਾ ਤੇ ਅੱਖਾਂ ਕੁਛ ਟਿਕਵੀਂ ਉਦਾਸੀ ਵਾਲੇ ਦਿਸਦੇ ਹਨ ਅੱਗੇ ਕਦੇ ਗੁੱਸੇ ਵੀ ਹੋ ਪੈਂਦਾ ਸੀ ਹੁਣ ਗੱਡੇ ਪਏ ਲੰਘਣ ਮੁਸਕਰਾ ਛੱਡਦਾ ਹੈ ਕੰਮ ਕਾਜ ਤੇ ਜਾਂਦਾ ਹੈ ਅੱਗੇ ਵਾਂਗੂ ਖੁੱਭ ਕੇ ਕੰਮ ਕਰਦਾ ਨਹੀਂ ਦਿਸਦਾ ਵਹੁਟੀ ਵੀ ਆਖਦੀ ਹੈ ਕਿ ਸੁਭਾਅ ਹੋਰਵੇਂ ਤੇ ਵੱਖਰਾ ਵੱਖਰਾ ਜਿਹਾ ਹੋ ਗਿਆ ਹੈ ਬਾਲਾਂ ਨਾਲ ਵੀ ਉਹ ਲਾਡੀਆਂ ਨਹੀਂ ਕਰਦਾ ਜੋ ਕਦੇ ਕਰਦਾ ਹੁੰਦਾ ਸੀ ਤੰਗ ਵੀ ਕਿਸੇ ਨੂੰ ਨਹੀਂ ਕਰਦਾ ਪਰ ਭਿੱਜਦਾ ਵੀ ਕਿਸੇ ਨਾਲ ਨਹੀਂ ਹੇ ਭਗਵਾਨ ਮੇਰੇ ਬੱਚੇ ਨੂੰ ਕੀ ਹੋ ਗਿਆ ਹੈ ਤੀਰਥ ਪਰਸਨ ਗਿਆ ਸਾਰੀਆਂ ਖੁਸ਼ੀਆਂ ਹੀ ਕਿਤੇ ਡੋਬ ਆਇਆ ਹੈ ਮੈਂ ਹੁਣ ਬਿਰਧ ਹਾਂ ਪੁੱਤ ਦੇ ਚਾਓ ਮਲਾਰਾਂ ਦੇ ਆਸਰੇ ਮੇਰੇ ਦਿਨ ਲੰਘਣੇ ਸਨ ਪਰ ਪੁੱਤ ਤਾਂ ਪਤਾ ਨਹੀਂ ਕਿੱਥੋਂ ਦਾ ਰੋਗ ਸਹੇੜ ਲਿਆਇਆ ਹੈ ਮੈਂ ਕਿਵੇਂ ਕਰਾਂ ਆਪ ਪੁੱਛ ਨਾ ਲਵਾਂ ਨੂੰਹ ਆਖਦੀ ਹੈ ਨਾ ਪੁੱਛੋ ਕਿਤੇ ਗੁੱਸੇ ਨਾ ਹੋ ਪੈਣ ਜਾਂ ਕਿਤੇ ਘਰੋਂ ਹੀ ਨਾ ਟੁਰ ਪੈਣ ਪਰ ਮੇਰਾ ਦਿਲ ਨਹੀਂ ਮੰਨਦਾ ਸੇਵਾਦਾਸ ਇਹਨਾਂ ਨਿਰਦਈ ਕਿੱਥੋਂ ਹੋਣ ਲੱਗਾ ਹੈ ਆਪਣੀ ਮਾਂ ਨਾਲ ਜਿਸ ਨਾਲ ਕਿ ਸਾਰੀ ਉਮਰ ਅਟੁੱਟ ਪਿਆਰ ਕਰਦਾ ਰਿਹਾ ਹੈ ਕਦੇ ਇੰਨਾ ਨਿਰਮੋਹਾ ਹੋ ਜਾਏ ਕਿ ਘਰੋਂ ਉੱਠ ਹੀ ਟੁਰੇ ਨਹੀਂ ਨਹੀਂ ਕਦੇ ਨਹੀਂ ਅੱਜ ਮੈਂ ਜ਼ਰੂਰ ਪੁੱਛਣਾ ਹੈ ਉਸ ਦੇ ਮੂੰਹ ਤੋਂ ਚੁੱਪ ਦੀ ਮੋਹਰ ਤੋੜਨੀ ਹੈ ਤੇ ਦਿਲ ਦੀ ਲੈਣੀ ਦੇਣੀ ਹੈ ਕੋਈ ਸਾਨੂੰ ਸੋਚ ਜਲਾ ਤਾਂ ਪਵੇ ਕਿ ਬੱਚੇ ਦੇ ਅੰਦਰ ਕੀ ਵਰਤ ਰਹੀ ਹੈ ਕਿਤੇ ਕੋਈ ਪੀੜਾ ਹੀ ਨਾ ਹੋਵੇ ਜੋ ਸਾਨੂੰ ਦੁੱਖ ਤੋਂ ਬਚਾਉਣ ਦਾ ਮਾਰਿਆ ਨਾ ਦੱਸਦਾ ਹੋਵੇ ਮਾਈ ਇਨ੍ਹਾਂ ਸੋਚਾਂ ਵਿਚ ਹੀ ਬੈਠੀ ਸੀ ਕਿ ਸੇਵਾਦਾਸ ਜੀ ਆ ਗਏ ਮਾਤਾ ਨੂੰ ਸਿਰ ਨਵਾ ਕੇ ਆਪਣੇ ਆਸਣ ਤੇ ਜਾ ਬੈਠੇ ਮਾਈ ਵੀ ਸਹਿਜੇ ਸਹਿਜੇ ਕੋਲ ਜਾ ਬੈਠੀ ਤੇ ਬੋਲੀ ਮੈਂ ਵਾਰੀ ਮੈਂ ਸਦਕੇ ਲਾਲ ਰਾਜੀ ਹੋ ਚਿੱਤ ਚੰਗਾ ਹੈ ਸੇਵਾਦਾਸ ਹਾਂ ਮਾਂ ਜੀ ਮਾਤਾ ਬੱਚਾ ਅੱਜ ਸਵਖਤੇ ਆ ਗਏ ਹੋ ਸੇਵਾਦਾਸ ਅੱਜ ਕੰਮ ਮੁੱਕ ਗਿਆ ਸੀ ਮਾਤਾ ਕੁਝ ਉਪਰੇ ਉਪਰੇ ਰਹਿੰਦੇ ਹੋ ਚਿੱਤ ਵਿਚ ਕੋਈ ਖੇਚਲ ਜਾਂ ਸਰੀਰ ਨੂੰ ਕੋਈ ਔਖਤਾ ਨਹੀਂ ਸੇਵਾਦਾਸ ਅਚਰਜ ਜਿਹਾ ਹੋ ਕੇ ਫਿਰ ਮੁਸਕਰਾ ਕੇ ਨਹੀਂ ਮਾਂ ਜੀ ਮਾਤਾ ਮੈਂ ਸਦਕੇ ਲਾਲ ਮੇਰੀ ਖੜ ਪੁੱਜੀ ਪਈ ਹੈ ਕੋਈ ਦਿਨਾਂ ਦੀ ਖੇਡ ਹੈ ਤੁਸੀਂ ਜਾਣਦੇ ਹੋ ਬੁੱਢਿਆਂ ਦੇ ਦਿਲ ਹੌਲੇ ਹੋ ਜਾਂਦੇ ਹਨ ਆਪਣੇ ਸਦਾ ਖਿੜੇ ਸੁਭਾਅ ਮੁਜਬ ਹੱਸਦੇ ਖੇਡਦੇ ਦਿਸਦੇ ਰਿਹਾ ਕਰੋ ਤੇ ਮੇਰਾ ਸਮਾਂ ਖੁਸ਼ੀ ਖੁਸ਼ੀ ਬੀਤਦਾ ਹੈ ਜੇ ਤੁਸੀਂ ਉਦਾਸ ਦਿਸਦੇ ਹੋ ਤਾਂ ਮੈਂ ਉਧਰ ਜਾਂਦੀ ਹਾਂ ਤਾਂ ਸਾਡੇ ਚੰਦ ਮੁੱਖ ਤੇ ਬੱਦਲਵਾਈ ਵੇਖ ਕੇ ਮਾਂ ਸਹਿਮ ਜਾਂਦੀ ਹੈ ਸੇਵਾਦਾਸ ਕਿਉਂ ਮਾਂ ਜੀ ਮੈਂ ਦੁਖੀ ਨਹੀਂ ਮੈਂ ਉਦਾਸ ਨਹੀਂ ਮਾਤਾ ਫਿਰ ਨਾ ਉਸ ਤਰ੍ਹਾਂ ਹੱਸਦੇ ਹੋ ਨਾ ਖੇਡਦੇ ਹੋ ਨਾ ਖਿੜਦੇ ਹੋ ਨਾ ਹਸਾਉਂਦੇ ਹੋ ਨਾ ਗੱਲਾਂ ਕਥਾ ਨਾਲ ਪਰਚਾਉਂਦੇ ਹੋ ਚੁੱਪ ਬੁੱਲਾਂ ਤੇ ਬਹਿ ਗਈ ਹੈ ਤੱਕਣੀ ਵਿਚ ਕੋਈ ਟਿਕਾਓ ਟਿਕ ਗਿਆ ਹੈ ਮੱਥੇ ਤੇ ਕੋਈ ਚਾਦਰ ਵਿਛ ਰਹੀ ਹੈ ਉਹ ਪਿਆਰ ਵਾਲੀ ਮੁਸਕਰਾਹਟ ਉਹ ਜਿਉਂਦੀ ਜਿਉਂਦੀ ਅੱਖਾਂ ਦੀ ਸਲੋਨੀ ਹਿਲਾਵਟ, ਉਹ ਮੱਥੇ ਤੇ ਖੇੜਿਆਂ ਦਾ ਖਿੜ ਖਿੜ ਪੈਣਾ ਨਹੀਂ ਦੀਦਾ। ਅਸਾਂ ਨਾਲ ਪਿਆਰ ਨਹੀਂ ਕਰਦੇ ਹੋ, ਵਹੁਟੀ ਨਾਲ ਕੋਈ ਬੇਮਲੂਮੀ ਵਿੱਥ ਹੈ, ਵਾਲਾਂ ਨਾਲ ਉਪਰਾਪਣ ਹੈ, ਕਾਰ ਵਿਹਾਰ ਵਿਚ ਕੁਛ ਉਚਾਟ ਲਗਨ ਹੈ। ਇਹ ਸਾਰਾ ਵਟਾਓ ਸਟਾਓ ਸਾਡੇ ਕਲੇਜੇ ਕੱਢ ਰਿਹਾ ਹੈ ਤੇ ਦਿਲਗੀਰੀ ਦੇ ਹੱਥ ਦਿਲ ਦੀਆਂ ਵਾਗਾਂ ਸੌਂਪ ਰਿਹਾ ਹੈ। ਸੇਵਾ ਦਾਸ ਠੰਡਾ ਸਾਹ ਲੈ ਕੇ, ਮਾਂ ਜੀ ਕੇ ਦੱਸਾਂ, ਮੈਨੂੰ ਕੋਈ ਔਰ ਨਹੀਂ, ਕੋਈ ਦਿਲਗੀਰੀ ਨਹੀਂ, ਤੁਸੀਂ ਕੋਈ ਤੌਖਲਾ ਨਾ ਕਰੋ, ਤੌਖਲੇ ਵਾਲੀ ਗੱਲ ਰੱਤੀ ਨਹੀਂ। ਮਾਤਾ ਸ਼ੁਕਰ ਹੈ ਕਿ ਮੇਰੇ ਬੱਚੇ ਨੂੰ ਕਿਸੇ ਤਰ੍ਹਾਂ ਦੀ ਖੇਚਲ ਨਹੀਂ, ਪਰ ਪੁੱਤਰ ਮਾਂ ਸਦਕੇ ਇਹ ਖੇੜੇ ਵਾਲਾ ਸੁਭਾਅ ਚੁੱਪ ਕਿਉਂ ਖਾ ਗਿਆ ਹੈ? ਸੇਵਾ ਦਾਸ ਕੀ ਦੱਸਾਂ ਮਾਂ, ਵਿਹਲਾ ਧਿਆਨ ਹੋਏ ਤਾਂ ਦਿਲ ਵਿਹਲੀਆਂ ਖੁਸ਼ੀਆਂ ਗੱਪਾਂ ਛੱਪਾਂ ਵਿਚ ਸਮਾਂ ਲੰਘਾਉਂਦਾ ਹੈ, ਧਿਆਨ ਕਿਤੇ ਰੁੱਝੇ ਤਾਂ ਫੇਰ ਜ਼ਰਾ ਰੁਝੇਵੇਂ ਨੇ ਆਪਣੀ ਵੱਲ ਰੱਖਣਾ ਹੋਇਆ। ਮਾਤਾ ਕੋਈ ਨਵਾਂ ਵਿਹਾਰ ਕਰ ਆਏ ਹੋ ਜਿਸ ਦਾ ਸਾਨੂੰ ਸਿਰ ਪੈਰ ਨਹੀਂ ਦਿਸਦਾ, ਕਿ ਕੋਈ ਹੋਰ ਨਵਾਂ ਕੰਮ ਕੀਤਾ ਨੇ ਜਿਸ ਨੇ ਧਿਆਨ ਇੰਨਾ ਖਿੱਚਿਆ ਹੈ ਕਿ ਮੈਨੂੰ ਮੈਨਾਵੰਤੀ ਦੇ ਸੁਪਨੇ ਖਾ ਲੱਥੇ ਹਨ? ਸੇਵਾ ਦਾਸ ਮੁਸਕਰਾ ਕੇ, ਵਿਹਾਰ ਤਾਂ ਨਹੀਂ ਕੀਤਾ, ਕੋਈ ਸੁੱਤੇ ਸੁੱਤੇ ਦੀ ਜਾਗ ਖੁੱਲ ਪਈ ਹੈ, ਮੈਂ ਕਿਸੇ ਜਾਗ ਵਿਚ ਰਹਿੰਦਾ ਹਾਂ। ਮਾਂ ਉਹ ਜਾਗ ਭਾਗ ਸੁਲੱਖੀ ਹੋਵੇ, ਪਰ ਕੁਛ ਸਾਨੂੰ ਵੀ ਦੱਸਣਾ ਕਿ ਉਸ ਜਾਗ ਨੇ ਸਾਡੇ ਵੱਲੋਂ ਮੋਹ ਕਿਉਂ ਚਾਕ ਤਿਆ ਏ? ਜੇ ਜਿਉਣ ਜੋਗਿਆ ਕੋਈ ਉਦਾਸੀ ਦੀ ਗੱਲ ਨਿਖੁੱਟੀ ਮਾਂ ਕੋਲੋਂ ਹੋਈ ਹੋਵੇ, ਕਿ ਭਾਗਾਂ ਵਾਲੀ ਮੇਰੀ ਨੂੰਹ ਤੋਂ ਕੋਈ ਅਵਗਿਆ ਹੋ ਗਈ ਹੋਵੇ, ਤਾਂ ਦੱਸ ਤੈਨੂੰ ਕਿਹੀ ਜਾਗ ਆਈ? ਹੇ ਸ਼ਿਵ ਸੁਖ ਵਰਤਾਵੀ, ਮੇਰੀ ਅੰਤਲੀ ਉਮਰਾਂ ਨਾ ਖਰਾਬ ਹੋਵੇ। ਸੇਵਾ ਦਾਸ ਅੰਮਾ ਜੀ ਆਪ ਤੌਖਲਾ ਨਾ ਕਰੋ, ਨਾ ਆਪ ਵੱਲੋਂ ਨਾ ਆਪ ਦੀ ਨੂੰਹ ਵੱਲੋਂ ਮੈਨੂੰ ਕੋਈ ਠੋਕਰ ਲੱਗੀ ਹੈ। ਮੇਰੇ ਟੁਰੇ ਜਾਂਦੇ ਦਾ ਅਗੰਮੋ ਕੋਈ ਠੁੱਡਾ ਲੱਗ ਗਿਆ ਤੇ ਮੈਂ ਠੋਕਰ ਖਾ ਕੇ ਕਿਸੇ ਜਾਗ ਵਿਚ ਆ ਗਿਆ ਹਾਂ। ਮਾਂ ਕਿਹੀ ਜਾਗ, ਜਾਗ ਕਿਹੀ ਆ ਗਈ? ਗੋਪੀ ਚੰਦ ਵਾਲੀ ਜਾਗ ਤਾਂ ਨਹੀਂ? ਮੈਂ ਨਿਖੁੱਟੀ ਸਦਾ ਹੀ ਕਹਿੰਦੀ ਰਹਿੰਦੀ ਸਾਂ ਬੱਚਾ ਭਲੇ ਰਾਹ ਟੁਰਨਾ, ਕਿਤੇ ਕੋਈ ਗੋਰਖ ਤਾਂ ਉਚਾਟ ਮੰਤਰ ਨਹੀਂ ਪੜ ਗਿਆ? ਸੇਵਾ ਦਾਸ ਜ਼ਰਾ ਮੁਸਕਰਾ ਕੇ, ਆਖਰ ਮਾਂ ਸਾਕ ਸਭ ਚਾਰ ਦਿਨਾਂ ਦੇ ਹੀ ਹਨ ਨਾ, ਕਿਸੇ ਨਾਲ ਤਾਂ ਨਹੀਂ ਨਿਭਣਾ? ਮਾਂ ਮੈਂ ਮੋਈ ਹਾਏ, ਮੈਂ ਤੱਤੜੀ ਨੇ ਲਾਲ ਨੂੰ ਕਿਉਂ ਤੀਰਥੀ ਟੋਰਿਆ? ਕੌਣ ਕੋਈ ਸਿਰ ਬੂਟੀਆਂ ਧੂੜਨ ਵਾਲਾ ਲਾਲ ਨੂੰ ਮਿਲ ਪਿਆ ਜੋ ਅੱਜ ਸਾਕ ਝੂਠੇ ਹੋ ਗਏ? ਬੱਚਾ ਜੰਮਣ ਵਾਲੀ ਦੁੱਖ ਦਰਦਾਂ ਸਹਿ ਕੇ ਪਾਲਣ ਵਾਲੀ, ਸੋਹਾਂ ਸੁਣ ਕੇ ਮੁਖੜਾ ਦੇਖ ਕੇ ਜਿਉਣ ਵਾਲੀ ਵੀ ਕੁੜੀ ਹੋ ਗਈ? ਮੈਂ ਤਾਂ ਕਦੇ ਪਦਾਰਥ ਨਹੀਂ ਮੰਗਿਆ, ਕਦੇ ਗਾਉਣ ਨਹੀਂ ਆਖੀ, ਮੈਂ ਤਾਂ ਵੇਖ ਵੇਖ ਡਰਦੀ ਹਾਂ ਮੇਰਾ ਵੀ ਮੋਹ ਕੂੜਾ ਹੈ। ਹਾਏ ਮੇਰੀਆਂ ਲਿਖੀਆਂ ਲਾਲ ਜੀ, ਮੇਰੇ ਤਾਂ ਕੋਈ ਦਿਨ ਬਾਕੀ ਹਨ, ਇਹ ਨਾ ਕੌੜੇ ਕਰ ਦੇਣ। ਰੋ ਪਈ ਸੇਵਾ ਦਾਸ ਗੰਭੀਰ ਸੁਰ ਵਿਚ, ਮਾਂ ਜੀ ਮੈਂ ਕਿਹਾ ਹੈ ਤੌਖਲਾ ਨਾ ਕਰੋ, ਮੈਂ ਜੋਗੀ ਨਹੀਂ ਬਣਨ ਲੱਗਾ, ਕੱਪੜੇ ਨਹੀਂ ਰੰਗਣ ਲੱਗਾ, ਘਰੋਂ ਨਸ ਨਹੀਂ ਜਾਣ ਲੱਗਾ, ਉਦਾਸੀ ਮੇਰੀ ਵੀ ਮੇਰੀ ਉਦਾਸੀ ਹੈ, ਇਸ ਦਾ ਵੀ ਫਿਕਰ ਨਾ ਕਰੋ, ਮੈਂ ਅੰਦਰੋਂ ਉਦਾਸ ਨਹੀਂ ਹਾਂ। ਮਾਂ ਕੰਢ ਤੇ ਹੱਥ ਫੇਰ ਕੇ, ਜੁਗਾਂ ਜੀਏ ਇਹ ਲਾਲ ਵੇ ਲਾਲ, ਸ਼ੁਕਰ ਹੈ ਤੂੰ ਘਰੋਂ ਨਹੀਂ ਜਾਏਗਾ, ਸ਼ੁਕਰ ਹੈ, ਪਰ ਮੇਰਾ ਮਨ ਚੰਦਰਾ ਅਜੇ ਵੀ ਥਾਵੇਂ ਨਹੀਂ ਆਉਂਦਾ, ਕੁਛ ਤਾਂ ਚਾਨਣਾ ਪਾ, ਕੁਛ ਤਾਂ ਗੰਢ ਖੋਲ, ਕੁਛ ਤਾਂ ਚੁੱਪ ਦੀ ਮੋਹ ਤੋੜ, ਮੈਨੂੰ ਇੰਨਾ ਪਤਾ ਲੱਗ ਜਾਏ ਕਿ ਤੇਰੇ ਅੰਦਰ ਕੀ ਵਰਤ ਰਹੀ ਹੈ। ਸੇਵਾ ਦਾਸ ਅੰਮਾ ਮੇਰੇ ਅੰਦਰ ਇਹ ਵਰਤ ਰਹੀ ਹੈ ਕਿ ਮੈਂ ਆਪਣੀ ਉਮਰਾਂ ਵਿਅਰਥ ਗਵਾਈ, ਇਹ ਤਾਂ ਹੈ ਜੀ ਉਦਾਸੀ। ਅੱਛਾ ਜੋ ਗਈ ਸੋ ਗਈ, ਬੀਤੀ, ਹੁਣ ਸੰਭਲੀਏ, ਇਹ ਤਾਂ ਹੈ ਮੇਰੇ ਅੰਦਰ ਦਾ ਇਕ ਯਤਨ, ਇਹ ਮਿਹਨਤ ਦੀ ਵਿਚਾਰ ਜੋ ਮੈਨੂੰ ਪਛਤਾਵੇ ਤੋਂ ਸਾਬਣ ਦਾ ਕੰਮ ਤਾਂ ਲੈਣ ਦਿੰਦੀ ਹੈ, ਪਰ ਰੁੜ ਜਾਣ ਦਾ ਕੁਛ ਨੁਕਸਾਨ ਨਹੀਂ ਉਠਾਣ ਦਿੰਦੀ। ਫਿਰ ਮੈਂ ਜਿਸ ਤਰ੍ਹਾਂ ਸਮਝਦਾ ਹਾਂ ਕਿ ਉਮਰਾਂ ਸਫਲ ਇਉਂ ਹੈ, ਉਹ ਕਰਨ ਦਾ ਯਤਨ ਮੇਰੇ ਵਿਚ ਇਕ ਟਿਕਾਓ ਤੇ ਇਕ ਟਰਮੇ ਦਾ ਸਵਾਦ ਜਿਹਾ ਪੈਂਦਾ ਹੈ। ਮਾਂ ਜੀ ਇਹ ਵਰਤਦੀ ਹੈ ਮੇਰੇ ਅੰਦਰ। ਮਾਂ ਤੇ ਲਾਲ ਜੀ ਸਾਨੂੰ ਤੁਸੀਂ ਸਹਿਮੇ ਹੋਏ ਦਿਸਦੇ ਹੋ। ਸੇਵਾਦਾਸ ਦਿਸਣਾ ਤਾਂ ਹੋਇਆ, ਮੈਨੂੰ ਐਵੇਂ ਬੀਤ ਗਈ ਦਾ ਅਰਮਾਨ ਅਜੇ ਸ਼ਾਂਤ ਨਹੀਂ ਨਾ ਹੋਇਆ, ਹੋ ਜਾਏਗਾ। ਮਾਤਾ ਤੇ ਫੇਰ ਜੋ ਕੁਛ ਲੱਭਾ ਹੈ ਸੋ ਪੱਕ, ਤੈਨੂੰ ਸਾਥੋਂ ਨਹੀਂ ਵਿਛੜੇਗਾ ਪੱਕ। ਦੇਖ ਨਿੱਕੇ ਨਿੱਕੇ ਬਾਲਾਂ ਵਾਂਗ, ਦੇਖ ਬੁੱਢੀ ਮਾਂ ਵੱਲ ਤੇ ਦੇਖ, ਮਾਂ ਪਿਓ ਛੱਡ ਆਈ ਤੇਰੇ ਲੜ ਲੱਗੀ, ਤੇਰੇ ਜੋਗੀ ਹੋ ਰਹੀ ਆਪਣੀ ਅਪਣਾਈ ਵੱਲ, ਤੇ ਤਰਸ ਕਰੀ ਸਭਨਾ ਤੇ ਲਾਲ, ਕੰਡ ਨਾ ਦਿਖਾਈ ਅਸੀਂ ਜੋ ਕਹੇਗਾ ਕਰਾਂਗੇ। ਸੇਵਾਦਾਸ ਮੁਸਕਰਾ ਕੇ ਤੇ ਫੇਰ ਉਦਾਸ ਹੋ ਕੇ, ਮਾਂ ਜੀ ਤੌਖਲਾ ਨਾ ਕਰੋ, ਮੈਂ ਤਿਆਗੀ ਨਹੀਂ ਹੋਣਾ, ਮੈਂ ਤਾਂ ਮਨ ਦਾ ਤਿਆਗ ਸਿੱਖਣਾ ਹੈ, ਸਰੀਰ ਦੇ ਤਿਆਗੀ ਅੱਗੇ ਥੋੜੇ ਹਨ, ਤੁਸੀਂ ਰਤੀ ਤੌਖਲਾ ਨਾ ਕਰੋ। ਮਾਂ ਜੀਓ ਸਦਕੇ ਤੇਰੀ ਮਿੱਠੀ ਜੀਭ ਤੋਂ ਤੇ ਸਚਿਆਰ ਜੀਵ ਤੋਂ। ਪਰ ਪੁੱਤ ਮਾਂ ਦੀਆਂ ਆਂਦਰਾਂ ਕਮਲੀਆਂ ਹੁੰਦੀਆਂ ਹਨ, ਧੀਰਜ ਵੱਜ ਵੱਜ ਕੇ ਮੈਂ ਕਲਵਲ ਹੋ ਜਾਂਦੀ ਹਾਂ, ਜ਼ਰਾ ਵਧੇਰੇ ਹਾਲ ਦੱਸ ਕਿਵੇਂ ਹੋਈ, ਇਹ ਜਾਗ ਕਿਵੇਂ ਆਈ, ਕਿਸ ਭਾਗ ਸੁਲੱਖੇ ਕੋਲੋਂ ਆਈ ਤੇ ਕਿਵੇਂ ਇਹ ਟੁਰੇਗੀ, ਤੇ ਗ੍ਰਸਤ ਵਿਚ ਰਹਿ ਕੇ ਜੋ ਕਿਵੇਂ ਕਮਾਓਗੇ, ਅੱਗੇ ਤਾਂ ਕਦੀ ਨਹੀਂ ਐਸੀ ਹੋਈ। ਸੇਵਾਦਾਸ ਮਾਂ ਜੀ ਮੈਂ ਤੁਹਾਡੇ ਮੋਹ ਨੂੰ ਤੇ ਸਾਡੀ ਸੁਖਦਾਈ ਤੇ ਮਮਤਾ ਨੂੰ ਸਮਝਦਾ ਹਾਂ, ਪਰ ਅਮੀਏ ਕੀ ਦੱਸਾਂ, ਜਦੋਂ ਮਿਹਰ ਹੁੰਦੀ ਹੈ ਬਹਾਨਾ ਬਣ ਜਾਂਦਾ ਹੈ। ਤੀਰਥ ਯਾਤਰਾ ਕਰਦਿਆਂ ਮੈਨੂੰ ਸੂਹ ਪਈ ਕਿ ਕੋਈ ਨਵਾਂ ਤੀਰਥ ਪ੍ਰਗਟ ਹੋਇਆ ਹੈ ਤੇ ਉਹ ਸਾਡੀ ਪੰਜ ਪਾਣੀਆਂ ਦੀ ਧਰਤੀ ਵਿਚ ਹੈ। ਮੈਂ ਕਿਹਾ ਚੰਗਾ ਦਰਸ਼ਨ ਕਰਾਂਗੇ, ਕਿਸੇ ਟਿਕਾਣੇ ਸਫ਼ਰ ਵਿਚ ਮੈਂ ਕਿਸੇ ਸਿਪਾਹੀ ਬਾਣੇ ਵਾਲੇ ਆਦਮੀ ਨੂੰ ਕੁਝ ਪੜਦਿਆਂ ਡਿੱਠਾ ਤੇ ਮਖੌਲ ਕੀਤਾ। ਮਖੌਲ ਕਰਨਾ ਸੀ ਕਿ ਉਹ ਮੇਰੇ ਗਲ ਪੈ ਗਿਆ। ਮੈਂ ਆਖਾਂ ਸਿਪਾਹੀ ਕੀ ਤੇ ਜੋਗ ਕੀ, ਤੇ ਉਹ ਕਹੇ ਉਹ ਜੋਗ ਕਾਹਦਾ ਜੋ ਹਰ ਕੋਈ ਨਾ ਕਰ ਸਕੇ, ਸਿਪਾਹੀ ਕੀ ਤੇ ਵਿਹਾਰੀ ਕੀ, ਧੋਬੀ ਕੀ ਤੇ ਬਾਣੀਆਂ ਕੀ, ਤਿਆਗੀ ਕੀ ਤੇ ਗ੍ਰਸਤੀ ਕੀ, ਜੋਗ ਉਹ ਜੋ ਸਭ ਨੂੰ ਜੋਗੀ ਬਣਾ ਕੱਢੇ। ਜੇ ਜੋਗ ਨੇ ਹਰ ਕਿਸੇ ਲਈ ਨਹੀਂ ਹੋਣਾ ਤਾਂ ਉਹ ਕਾਹਦਾ ਜੋਗ, ਜੋਗ ਉਹ ਜੋ ਸਭ ਨੂੰ ਜੋਗੀ ਬਣਾ ਕੱਢੇ। ਜੇ ਜੋਗ ਨੇ ਹਰ ਕਿਸੇ ਲਈ ਨਹੀਂ ਹੋਣਾ ਤਾਂ ਉਹ ਕਾਹਦਾ ਜੋਗ। ਤੂੰ ਜਾਣਦੀ ਏ ਮੇਰਾ ਜੁਗਤੀ ਸੁਭਾਅ, ਮੈਂ ਕਰ ਬੈਠਾ ਜ਼ਮਖੌਲ, ਮੈਨੂੰ ਲੈਣੇ ਦੇ ਦੇਣੇ ਪੈ ਗਏ। ਉਸ ਤਲਵਰੀਏ ਨੇ ਉਹ ਗਿਆਨ ਦੇ ਵਾਕ ਕੀਤੇ ਕਿ ਮੈਂ ਹਾਰ ਗਿਆ ਤੇ ਹਾਰ ਮੰਨੀ, ਪਰ ਹਾਰ ਤੇ ਛੁਟਕਾਰਾ ਨਾ ਹੋਇਆ, ਮੇਰੇ ਅੰਦਰ ਖੋਹ ਲੱਗ ਗਈ ਕਿ ਇਸ ਤੋਂ ਉਹ ਭੇਦ ਮਿਲੇ ਜਿਸ ਨਾਲ ਗ੍ਰਹਿ ਵਿਚ ਜੋਗ ਮਿਲੇ। ਬਸ ਮਾਂ ਮੈਂ ਸਿਰ ਜਾਦੂ ਧੂੜੇ ਹੋਏ ਵਾਂਗ ਪਿਆ, ਮਗਰ ਪਿਆ। ਉਸ ਨੇ ਮੈਨੂੰ ਬੜਾ ਕੁਝ ਦੱਸਿਆ ਪਰ ਆਖਿਆ ਕਿ ਜਦੋਂ ਘਰਾਂ ਨੂੰ ਮੁੜੇ ਪਹਾੜੀ ਚੜਨ ਤੋਂ ਪਹਿਲਾਂ ਰਾਵੀ ਵਿਆਸ ਦੇ ਵਿਚਕਾਰ ਅੰਮ੍ਰਿਤ ਤੀਰਥ ਤੇ ਜਾਵੀ। ਸੋ ਮਾਂ ਮੈਂ ਮੁੜਦੀ ਵਾਰ ਉਥੇ ਗਿਆ, ਤੀਰਥ ਡਿੱਠਾ ਸ਼ਾਹੀ ਸੜਕ ਤੋਂ ਕੋਹ ਸਵਾ ਕੋਹ ਤੇ ਹੈ, ਬੜਾ ਰਮਣੀਕ ਟਿਕਾਣਾ ਹੈ। ਤੀਰਥ ਕਾਹਦਾ, ਤੀਰਥ ਰਾਜ ਹੈ, ਦਰਸ਼ਨ ਕਰਕੇ ਠੰਡ ਪਈ, ਅੱਠ ਪੈਰ ਕੀਰਤਨ ਹੁੰਦਾ ਹੈ, ਪਰਮੇਸ਼ਰ ਦਾ ਜਸ ਬੜੇ ਬੜੇ ਰਸੀਏ ਤੇ ਕਰਨੀ ਵਾਲੇ ਲੋਕ ਕਰਦੇ ਹਨ। ਜਲ ਦੇ ਵਿਚਕਾਰ ਮੰਦਰ ਖੜਾ ਹੈ, ਦਰਸ਼ਨ ਰੋਸ਼ਨੀ ਅਚਰਜ ਹੈ। ਇੱਥੇ ਆ ਕੇ ਮੈਨੂੰ ਪਤਾ ਲੱਗਾ ਕਿ ਇੱਥੇ ਦੋ ਤੀਰਥ ਹਨ, ਇਕ ਇਹ ਤੀਰਥ ਤੇ ਇਕ ਤੀਰਥ ਵਾਲਾ ਆਪ। ਉਤਾਵਲੀ ਹੋ ਕੇ, ਕੋਈ ਜੋਗੀ ਉਹ ਕੌਣ ਸੀ? ਸੇਵਾਦਾਸ ਮਾਂ ਉਹ ਗ੍ਰਸਤੀ ਹੈ। ਮਾਂ ਸ਼ੁਕਰ ਹਾਂ, ਫੇਰ ਕਿਵੇਂ ਹੋਈ? ਸੇਵਾਦਾਸ ਪਤਾ ਲੱਗਾ ਕਿ ਇਹ ਤਾਂ ਇਕ ਤਾਂ ਇਹ ਤੀਰਥ ਹੈ ਤੇ ਇਕ ਤੀਰਥ ਰੂਪ ਇਸ ਤੀਰਥ ਦਾ ਵਾਲੀ ਹੈ। ਉਸ ਦੇ ਦਰਸ਼ਨ ਹੋਣ ਦੀ ਆਸ ਲੱਗੀ, ਉਹ ਇਕ ਪਿੰਡ ਗਏ ਹੋਏ ਸੀ, ਉਡੀਕ ਵਿਚ ਮੈਂ ਠਹਿਰ ਗਿਆ। ਉਹ ਆਏ, ਸੱਚਮੁੱਚ ਆਏ, ਮੈਂ ਡਿੱਠੇ ਤੇ ਸੱਚੀ ਮੁੱਚੀ ਡਿੱਠੇ। ਹਾਂ ਮਾਂ, ਨੈਣ ਬੰਦ ਹੋ ਗਏ, ਕੁਝ ਅਥਰੂ ਟੱਠੇ। ਹਾਂ ਮਾਂ, ਮੈਂ ਡਿੱਠੇ, ਨੈਣਾ ਵਿਚ ਬਹਾਲੇ, ਨੈਣਾ ਤੋਂ ਅੰਦਰ ਲੰਘ ਗਏ, ਕਿਤੇ ਅੰਦਰ ਚਲੇ ਗਏ ਤੇ ਕਿਤੇ ਜਾ ਕੇ ਬਹਿ ਗਏ। ਹੈ ਮਾਂ, ਤੱਕੋ ਨਾ, ਟਿਕ ਗਏ ਅੰਦਰ ਵਾਰ ਅੰਦਰ ਬਹਿ ਗਏ ਫਿਰ ਮੈਂ ਨੈਣ ਖੋਲੇ ਤਾਂ ਮੇਰੇ ਸਾਹਮਣੇ ਖੜੇ ਹਨ ਤੇ ਤੀਰ ਮੇਰੇ ਸਿਰ ਨਾਲ ਲਾ ਰੱਖਿਆ ਸਾਨੇ ਮੈਂ ਬੇਵਸਾ ਹੋ ਕੇ ਪੈਰਾਂ ਤੇ ਢਹਿ ਪਿਆ ਮੇਰੇ ਨੈਣ ਬੰਦ ਹੋ ਗਏ ਤਾਂ ਕੀ ਵੇਖਾਂ ਉਹ ਮੇਰੇ ਅੰਦਰ ਉਸੇ ਤਰ੍ਹਾਂ ਬਿਰਾਜੇ ਹਨ ਫੇਰ ਮੇਰਾ ਜੀ ਨਾ ਕਰੇ ਅੱਖਾਂ ਖੋਲਾਂ ਮੈਂ ਕਹਾਂ ਮਤੇ ਬਾਹਰ ਨਾ ਨਿਕਲ ਜਾਣ ਪਰ ਕੁਝ ਚਿਰ ਮਗਰੋਂ ਮੇਰੇ ਸਿਰ ਤੇ ਪਿਆਰ ਮਿਲਿਆ ਮੈਂ ਫੇਰ ਤੱਕਿਆ ਤਾਂ ਉਹ ਉਵੇਂ ਖੜੇ ਸਨ ਨਹੀਂ ਮੇਰੇ ਪਰ ਝੁਕ ਰਹੇ ਸਨ ਤੇ ਮੇਰੇ ਸਿਰ ਤੇ ਪਿਆਰ ਦੇ ਰਹੇ ਸਨ ਮੈਂ ਜਾਤਾ ਮੇਰੇ ਅੰਦਰੋਂ ਨਿਕਲ ਗਏ ਦੇਖਣ ਲਈ ਮੈਂ ਫੇਰ ਨੈਣ ਮੀਟੇ ਤਾਂ ਉਸੇ ਤਰ੍ਹਾਂ ਅੰਦਰ ਵਸ ਰਹੇ ਸਨ ਮੈਂ ਫੇਰ ਬਾਹਰ ਤੱਕਿਆ ਤਾਂ ਕਿਰਪਾਲ ਮੇਰਾ ਕਰ ਰਹੇ ਸਨ ਮੇਰੀ ਸਮਝ ਨਾ ਆਇਆ ਕਿ ਅੰਦਰ ਹਨ ਜਾਂ ਅੰਦਰ ਹਨ ਕੇ ਬਾਹਰ ਕਿ ਨੈਣ ਮਿੱਟਿਆ ਅੰਦਰ ਲੰਘ ਗਏ ਹਨ ਖੋਲਿਆ ਬਾਹਰ ਆ ਜਾਂਦੇ ਹਨ ਮੈਂ ਬੌਰਾ ਜਿਹਾ ਹੋ ਗਿਆ ਉਹ ਬੌਰਾ ਸਭ ਕੋਈ ਹੋਵੇ ਤੂੰ ਹੋਵੇ ਤੇਰਾ ਪਰਿਵਾਰ ਹੋਵੇ ਉਹ ਬੌਰਾਪਣ ਹੋਸ਼ਾਂ ਤੋਂ ਸੋਹਣਾ ਹੈ ਕੀ ਦੱਸਾਂ ਸਵਾਦ ਅੰਮਾ ਉਹ ਬੌਰਾਪਣ ਹੋਸ਼ਾਂ ਤੋਂ ਸੋਹਣਾ ਹੈ ਕੀ ਦੱਸਾਂ ਸਵਾਦ ਅੰਮਾ ਰੋ ਕੇ ਲੂੰ ਲੂੰ ਵਿਚ ਇਕ ਝਰਨਾਟ ਸੀ ਤੇ ਰਸ ਸੀ ਤੇ ਹਲਕਾਪਣ ਸੀ ਤੇ ਵਿਚ ਵਿਚ ਇਕ ਲਹਿਰ ਆਪੇ ਗੁੰਮ ਹੋਣ ਦੀ ਸੀ ਖੈਰ ਵੇਖੇ ਬਿਨਾਂ ਕੀ ਪਤਾ ਜਦੋਂ ਮੈਨੂੰ ਉਹ ਤੀਰਾਂ ਵਾਲੇ ਨੇ ਪਿਆਰ ਦੇ ਦੇ ਕੇ ਰਸ ਵਿਚ ਰੰਗ ਲਿਆ ਤਾਂ ਕਿਹਾ ਸਾਵਧਾਨ ਹੋ ਨਿਹਾਲ ਸਿੱਖਾ ਨਿਹਾਲ ਜਪ ਵਾਹਿਗੁਰੂ ਤਾਂ ਮਾਂ ਮੈਂ ਕੀ ਡਿੱਠਾ ਕਿ ਲੂੰ ਲੂੰ ਵਿਚ ਆਪੇ ਵਾਹਿਗੁਰੂ ਵਾਹਿਗੁਰੂ ਹੋ ਰਿਹਾ ਤੇ ਇਕ ਸਵਾਦ ਦੀ ਸ਼ੈਬਰ ਲੱਗ ਰਹੀ ਹੈ ਮਾਂ ਕੁਛ ਸਵਾਦ ਵਿਚ ਕੁਝ ਘਬਰਾ ਕੇ ਤੇ ਬੱਚਾ ਸਦਾ ਸ਼ਿਵ ਛੱਡ ਆਇਓ ਸੇਵਾਦਾਸ ਨਾ ਮਾਂ ਮੈਂ ਲੈ ਆਇਆ ਸਦਾ ਕਲਿਆਣ ਰੂਪ ਹੈ ਜਿਹੜਾ ਉਹ ਵਸ ਗਿਆ ਲੂੰ ਲੂੰ ਵਿਚ ਉਹ ਧਸ ਗਿਆ ਅੰਦਰਲੇ ਦੇ ਅੰਦਰ ਮੈਂ ਛੱਡ ਕਿਉਂ ਆਇਆ ਹਾਂ ਇਕ ਨਿਰਜਿੰਦ ਵਹਿਮ ਆਪੇ ਨੂੰ ਚਮੋੜਿਆ ਹੋਇਆ ਸੀ ਉਹ ਜ਼ਰੂਰ ਢਹਿ ਪਿਆ ਮਨ ਦੇ ਖਿਆਲ ਹਨ ਵਹਿਮ ਹਨ ਮਨ ਦੇ ਸਾਜੇ ਦੇਵ ਮਨ ਦਾ ਆਪਣਾ ਰੂਪ ਹਨ ਪਰ ਜੋ ਸੱਚੀ ਮੁੱਚੀ ਦਾ ਉਹ ਜਿਉਂਦਾ ਹੈ ਜਾਗਦਾ ਹੈ ਉਹਦੇ ਆਇਆ ਜਿੰਦ ਆਉਂਦੀ ਹੈ ਅੰਦਰ ਇਕ ਜਾਗਰਤ ਹੁੰਦੀ ਹੈ ਸਦਾ ਜਾਗਦੀ ਪ੍ਰਤੀਤੀ ਹੋ ਆਉਂਦੀ ਹੈ ਸੋ ਮਾਂ ਮੇਰੇ ਅੰਦਰ ਇਹ ਵਰਤੀ ਮਾਂ ਵਰਤੀ ਤੇ ਇਹ ਤਾਂ ਚੰਗੀ ਵਰਤੀ ਸੁੱਖਾਂ ਦੀ ਵਰਤੀ ਫਿਰ ਹੱਸਦਾ ਕਿਉਂ ਨਹੀਂ ਲੱਭਾ ਕੁਝ ਲੱਭਾ ਸਭ ਤੋਂ ਚੰਗਾ ਲੱਭਾ ਫਿਰ ਵੈਰਾਗ ਕਿਉਂ ਸੇਵਾਦਾਸ ਮਾਂ ਤੌਖਲਾ ਨਾ ਕਰ ਮੇਰਾ ਵੈਰਾਗ ਮੇਰਾ ਹੈ ਇਹ ਦਾਤੇ ਦਾ ਨਹੀਂ ਦਾਤੇ ਤਾਂ ਸੁਖ ਤੇ ਰਸ ਤੇ ਠੰਡ ਤੇ ਉਮਾ ਬਖਸ਼ਿਆ ਮੈਨੂੰ ਜਦੋਂ ਸਵਾਦ ਆਵੇ ਤਾਂ ਹੌਕਾ ਆ ਘੇਰਦਾ ਹੈ ਕਿ ਹਾਏ ਮੈਂ ਇੰਨੀ ਉਮਰਾਂ ਐਵੇਂ ਕਿਉਂ ਗੁਆਈ ਇਹ ਅਰਮਾਨ ਮੇਰੀ ਉਦਾਸੀ ਹੈ ਮੇਰਾ ਧਿਆਨ ਉਸ ਅੰਦਰ ਬੈਠੇ ਦੇ ਰੰਗ ਵਿਚ ਰਹਿਣ ਕਰਕੇ ਮੈਂ ਟਿਕਾਓ ਵਿਚ ਹਾਂ ਉਂਝ ਮੈਂ ਅੱਗੇ ਤੋਂ ਕਿਤੇ ਵਧੀਕ ਖੁਸ਼ ਹਾਂ ਪਰ ਖੁਸ਼ੀ ਦੀ ਕਿਸਮ ਹੋਰ ਹੈ ਮਾਂ ਤੇ ਫੇਰ ਪੁੱਤ ਉਨ੍ਹਾਂ ਕਲਿਆਣ ਰੂਪੀ ਜੀ ਨੇ ਤੁਸਾਂ ਕੀ ਨਾ ਕਿਹਾ ਲੈ ਕਮੰਡਲ ਪਾੜ ਕੱਪੜੇ ਮਲ ਸਵਾ ਤੇ ਬੈਠ ਧੂਣੀ ਰਮਾ ਕੇ ਇਸ ਸਵਾਦ ਵਿਚ ਜਿਵੇਂ ਭਰਤਰੀ ਨੂੰ ਕਿਹਾ ਸੀ ਤੇ ਉਹ ਰੋਂਦੀ ਪਿੰਗਲਾ ਛੱਡ ਕੇ ਸਾਧਨੀ ਹੋ ਕੇ ਨਾਲ ਸੇਵਾ ਕਰਨ ਦੀ ਬੇਨਤੀ ਕਰਨ ਵਾਲੀ ਵਿਲਕ ਦੀ ਨਾਰ ਨੂੰ ਛੱਡ ਕੇ ਟੁਰ ਗਿਆ ਤੇ ਜਿਵੇਂ ਵਾਸਤੇ ਕੱਤ ਦੀ ਮੈਨਾਵੰਤੀ ਨੂੰ ਲੋਂਦਿਆਂ ਤੇ ਰਣ ਵਾਸਤੇ ਸਾਰੇ ਸਮਾਜਾਂ ਨੂੰ ਛਾਲਾਂ ਮਾਰ ਮਾਰ ਮਰਦਿਆਂ ਵੇਖ ਕੇ ਵੀ ਟੁਰ ਗਿਆ ਸੀ ਗੋਪੀ ਚੰਦ ਸੇਵਾਦਾਸ ਕਾਲਾ ਹੋ ਕੇ ਨਾ 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 ਮਾਂ ਉਹ ਆਪ ਗ੍ਰਸਤੀ ਹਨ ਪਰਿਵਾਰ ਵਾਲੇ ਹਨ ਮਾਤਾ ਵਾਲੇ ਹਨ ਮਾਤਾ ਦਾ ਬੜਾ ਸਤਿਕਾਰ ਕਰਦੇ ਹਨ ਮਾਂ ਫਿਰ ਜੋਗੀ ਹਨ ਸੇਵਾਦਾਸ ਬ੍ਰਹਮ ਜੋਗੀ ਜੋਗੀਆਂ ਦੇ ਪੂਜਿਆ ਜੇ ਕੁਫਰ ਨਾ ਹੋਵੇ ਤਾਂ ਮੈਂ ਕਹਾਂਗਾ ਕਿ ਉਹ ਆਪ ਹਨ ਸਾਰੇ ਅਵਤਾਰਾਂ ਦੇ ਗੁਰੂ ਹਨ ਉਤੋਂ ਧੁਰੋਂ ਆਏ ਹਨ ਮਾਂ ਕਿਸੇ ਨੂੰ ਨਹੀਂ ਆਖਦੇ ਕਿ ਸਾਧੂ ਹੋ ਜਾਓ ਸੇਵਾਦਾਸ ਕੋਈ ਤਿਆਗੀ ਆ ਜਾਵੇ ਤਾਂ ਉਸ ਨੂੰ ਵੀ ਤਾਰਦੇ ਹਨ ਪਰ ਤਿਆਗ ਉਨ੍ਹਾਂ ਨੇ ਮਾਰਗ ਨਹੀਂ ਬਣਾਇਆ ਉਹ ਪ੍ਰਵਾਨ ਗ੍ਰਸਤ ਉਦਾਸ ਦਾ ਮਾਰਗ ਟੋਰ ਰਹੇ ਹਨ ਗ੍ਰਸਤ ਵਿਚ ਪਰਮੇਸ਼ਰ ਮਿਲਾਉਂਦੇ ਹਨ। ਉਂਜ ਵਿਤਕਰਾ ਕੋਈ ਨਹੀਂ ਕਿ ਤਿਆਗੀ ਨੂੰ ਨਹੀਂ ਤਾਰਨਾ, ਤਾਰਦੇ ਸਭ ਨੂੰ ਹਨ, ਪਰ ਗ੍ਰਸਤੀ ਨੂੰ ਤਿਆਗ ਦਾ ਉਪਦੇਸ਼ ਨਹੀਂ ਕਰਦੇ। ਗ੍ਰਸਤ ਨੂੰ ਪਰਿਵਾਰ ਨੂੰ ਹੀ ਉਹ ਪਰਮੇਸ਼ਰ ਰਸੀਏ ਕਰ ਦਿੰਦੇ ਹਨ। ਮਾਂ ਵਾਹ ਵਾਹ, ਧਨ ਬੱਚਾ ਤੇਰੇ ਭਾਗ ਤੇ ਧਨ ਸਾਡੇ ਭਾਗ, ਤੁਸੀਂ ਲਾਲ ਜੀ ਉਨ੍ਹਾਂ ਦੀ ਮਾਈ ਦਾ ਦਰਸ਼ਨ ਕੀਤਾ ਹੈ, ਉਹ ਮਾਂ ਨੂੰ ਪਿਆਰ ਕਰਦੇ ਹਨ। ਸੇਵਾਦਾਸ ਮੁਸਕਰਾ ਕੇ, ਹਾਂ ਮਾਂ ਜੀ। ਇਸ ਪ੍ਰਕਾਰ ਦੀਆਂ ਗੱਲਾਂ ਬਾਤਾਂ ਮਗਰੋਂ ਮਾਂ ਪੁੱਤ ਵਿਛੜੇ। ਪੁੱਤ ਨੇ ਬਾਹਰ ਜਾ ਕੇ ਪਾਠ ਕੀਤਾ, ਅਰਦਾਸ ਕੀਤੀ, ਘਰ ਆਇਆ, ਪ੍ਰਸ਼ਾਦ ਛਕਿਆ ਤੇ ਸੌ ਗਿਆ। ਮਾਂ ਵੀ ਰੋਟੀ ਖਾ ਕੇ ਸੌ ਗਈ, ਪਰ ਪਹਿਲਾ ਠੌਂਕਾ ਘੰਟੇ ਕੁ ਦੀ ਨੀਂਦ ਦੇ ਮਗਰੋਂ ਖੁੱਲ ਗਿਆ ਤੇ ਫਿਰ ਨੀਂਦ ਨਾ ਪਵੇ। ਪੁੱਤ ਨਾਲ ਕੀਤੇ ਬਚਨ ਅੱਖਾਂ ਅੱਗੇ ਆਉਣ, ਤਿਆਗ ਕੀਤੇ ਬਿਨਾਂ ਟੱਬਰ ਛੱਡੇ ਬਿਨਾਂ ਜੋਗ, ਐਡੀ ਅਚਰਜ ਗੱਲ ਸੀ ਕਿ ਪੰਡਤਾਣੀ ਇਸ ਨੂੰ ਮੰਨ ਨਹੀਂ ਸਕਦੀ। ਪਰ ਹੁਣ ਸਾਹਮਣੇ ਆਏ ਪੁੱਤ ਨੂੰ ਵੇਖਦੀ ਸੀ ਤੇ ਪੁੱਤ ਦੇ ਤਾਰਨਹਾਰ ਦੇ ਹਾਲ ਸੁਣਦੀ ਸੀ। ਕਿਤਨਾ ਚਿਰ ਸੋਚਾਂ ਸੋਚ ਸੋਚ ਕੇ ਉਸ ਦੇ ਮਨ ਨੇ ਇਉਂ ਵਿਚਾਰਿਆ ਕਿ ਹੁਣ ਕਲਯੁਗ ਹੈ, ਜੀਵਾਂ ਦੇ ਬਲ ਘਟ ਰਹੇ ਘਟ ਗਏ ਹਨ, ਸਤਿਆ ਤੇ ਸਤ ਦੋਵੇਂ ਨੀਵੇਂ ਹੋ ਗਏ ਹਨ, ਨਾ ਸੰਸਾਰ ਵਿਚ ਤਿੱਖਿਆ ਦਾ ਬਲ ਹੈ, ਨਾ ਮਨ ਵਿਚ ਤਿਆਗ ਲਈ ਕਾਫ਼ੀ ਹੱਟ ਹੈ। ਭਗਵਾਨ ਨੇ ਜਗਤ ਦੀ ਕਲਿਆਣ ਕਰਨੀ ਹੋਈ, ਇਸ ਕਰਕੇ ਸੌ ਵਿਸਵਾ ਉਹ ਆਪ ਆਇਆ ਹੈ ਜੋ ਜੀਵਾਂ ਦਾ ਉਧਾਰ ਕਿਸੇ ਸੌਖੇ ਰਸਤੇ ਕਰੇ। ਗ੍ਰਸਤ ਵਿਚ ਉਦਾਸ ਕੋਈ ਨਵਾਂ ਸ਼ਾਸਤਰ ਹੈ, ਨਵਾਂ ਤਰੀਕਾ ਹੈ। ਹਾਂ, ਜੁਗ ਜੁਗ ਦਾ ਅਵਤਾਰ ਹੁੰਦਾ ਆਇਆ ਹੈ, ਕਲਯੁਗ ਦਾ ਅਵਤਾਰ ਨਹੀਂ ਸੀ ਹੋਇਆ, ਹੁਣ ਇਸ ਯੁਗ ਦੀ ਲੋੜ ਮੁਜਬ ਆਪ ਆਇਆ ਹੋਣਾ। ਨਹੀਂ ਤਾਂ ਪੁੱਤਰਾਂ ਧੀਆਂ ਮਾਵਾਂ ਭੈਣਾਂ ਵਿਚ ਬੈਠਿਆਂ ਆਤਮਾ ਦੀ ਕਲਿਆਣ ਕਿਵੇਂ? ਹਾਂ ਸੱਚੀ, ਬੱਚਾ ਆਖਦਾ ਸੀ ਕਿ ਮੈਂ ਦਰਸ਼ਨ ਕੀਤਾ ਤਾਂ ਮੇਰੇ ਅੰਦਰ ਆ ਵਸੇ ਤੇ ਹੁਣ ਤੱਕ ਵਸਦੇ ਹਨ, ਇਹ ਅੰਦਰ ਕੌਣ ਵਸ ਸਕਦਾ ਹੈ? ਇਹ ਪ੍ਰਤੱਖ ਸ਼ਕਤੀ ਹੈ, ਇਹ ਕਰਾਮਾਤ ਹੈ, ਇਹ ਅਵਤਾਰ ਦੀ ਨਿਸ਼ਾਨੀ ਹੈ, ਤਾਰਨਹਾਰ ਠੀਕ ਹੈ। ਭਲਾ ਸੇਵਾਦਾਸ ਐਡਾ ਮਖੌਲੀਆ ਰਾਹ ਜਾਂਦੇ ਨੂੰ ਜੁਗਤ ਕਰੇ, ਇਹ ਕਿਸ ਤੋਂ ਸੱਟ ਖਾਂਦਾ ਸੀ? ਸੱਟ ਵੀ ਕਿਹੀ ਖਾਧੀ ਸੂ? ਮੇਰਾ ਦੁਲਾਰਾ, ਵਹੁਟੀ ਦਾ ਪਿਆਰਾ, ਬਾਲਾਂ ਦਾ ਪ੍ਰੇਮੀ, ਕਿਸ ਤਰ੍ਹਾਂ ਆਪਣੇ ਧਿਆਨ ਮਗਨ ਰਹਿੰਦਾ ਹੈ? ਹੈਂ, ਅਸੀਂ ਜਾਤਾ ਦੁਖੀ ਹੈ, ਉਦਾਸ ਹੈ, ਪਰ ਉਹ ਅੰਦਰੋਂ ਲਾਲ ਗੁਲਾਲ ਸੀ। ਵਾਹ ਵਾਹ ਮੇਰੇ ਲਾਲ, ਤੂੰ ਠੀਕ ਠੋਕਰ ਖਾਧੀ, ਕਿਸੇ ਨੂੰ ਮਖੌਲ ਕੀਤਾ ਸਿਪਾਹੀ ਜ਼ਾਦੇ ਨੂੰ? ਹੈਂ, ਮਖੌਲੋਂ ਦ੍ਰੋਪਦੀ ਮਾਰੀ ਗਈ ਪਰ ਤੂੰ ਤਰ ਗਿਆ। ਸਿਪਾਹੀ ਜੋਗੀ ਹੋਉ, ਕੁਸ਼ਲ ਜੋਗੀ, ਜਿਸ ਨੇ ਮਖੌਲ ਦੇ ਬਦਲੇ ਪੁੱਤ ਨੂੰ ਸੱਚੇ ਮਾਰਗ ਪਾ ਦਿੱਤਾ। ਵਾਹ ਵਾਹ ਭਾਗ ਹੋਏ, ਜੇ ਪੁੱਤ ਘਰੋਂ ਨਾ ਟੁਰ ਜਾਏ ਤੇ ਜੋ ਕਮਾਏ ਤਾਂ ਮੈਂ ਕਿਉਂ ਉਧਰਾਂ? ਖੁਸ਼ ਨਾ ਹੋਵਾਂ, ਸ਼ੁਕਰ ਨਾ ਕਰਾਂ, ਅੱਜ ਮੈਂ ਨਾ ਬੰਤੀ ਹੁੰਦੀ। ਕਿਉਂ ਰੋ ਰੋ ਮਰਦੀ? ਪੁੱਤ ਨੂੰ ਤਖ਼ਤ ਤੇ ਬੈਠਾ ਜੋ ਕਮਾਉਂਦਾ ਵੇਖਦੀ। ਪਰ ਜੁਗਾਂ ਦੇ ਧਰਮ, ਹਾਂ ਪਿੰਗਲਾ ਕਿਉਂ ਰੋ ਰੋ ਮਰਦੀ? ਕਿਉਂ ਨਾ ਭਰਤਰੀ ਰਾਜ ਕਮਾਉਂਦਾ ਤੇ ਪਿੰਗਲਾ ਦੇ ਮੰਦਰਾਂ ਵਿਚ ਰਾਤ ਭਜਨ ਵਿਚ ਲਾਉਂਦਾ? ਵੇਖਾਂ ਵੇਖਾਂ, ਅਸੀਂ ਸੌ ਗਏ ਹਾਂ, ਪੁੱਤ ਸੌ ਗਿਆ ਹੈ, ਅੱਧੀ ਰਾਤ ਬੀਤੀ ਹੈ, ਵੇਖੋ ਲਾਲ ਖੁੰਭ ਵਾਂਗੂ ਉੱਠ ਬੈਠਾ ਹੈ, ਆਪਣੇ ਮੰਜੇ ਤੇ ਹੀ ਆਸਣ ਲਾਏ, ਧਿਆਨ ਮਗਨ ਹੈ। ਪਿੰਗਲਾ ਆਖਦੀ ਸੀ, ਬਾਗ ਵਿਚ ਬੰਗਲਾ ਪੁਆ ਦਿੰਦੀ ਹਾਂ, ਤੂੰ ਜੋ ਕਮਾ ਮੈਂ ਦਰਸ਼ਨ ਕਰਾਂ। ਪਰ ਭਰਤਰੀ ਆਖੇ, ਜੋਗ ਹੋ ਹੀ ਨਹੀਂ ਸਕਦਾ, ਦੇਖ ਮੇਰੇ ਕਰਮਾਂ ਵਾਲੀ ਨੂੰਹ ਦਾ ਪਤੀ ਕਿਸ ਤਰ੍ਹਾਂ ਸਾਨੂੰ ਸੁੱਤਾ ਜਾਣ ਕੇ ਘਰ ਨੂੰ ਬਣ ਬਣਾ ਲੈਂਦਾ ਹੈ। ਹੁਣ ਘਰ ਬਣ ਹੈ, ਜੰਗਲ ਹੈ, ਸਾਰੇ ਸੁੱਤੇ ਪਏ ਹਨ, ਸੁੱਤਾ ਮੋਇਆ ਇਕ ਬਰਾਬਰ ਹੈ, ਘਰ ਨੂੰ ਉਜਾੜ ਵੇਖ ਕੇ ਮੇਰਾ ਲਾਲ ਬਨਵਾਸੀ ਰਿਖੀ ਸਮਾਨ ਕਿਸ ਤਰ੍ਹਾਂ ਆਸਣ ਨਾਲ ਬੈਠਾ ਹੈ। ਸੱਚਮੁੱਚ ਇਹ ਮਾਰਗ ਨਵਾਂ ਹੈ, ਚੰਗਾ ਹੈ ਤੇ ਸੋਹਣਾ ਹੈ, ਵਿਛੋੜੇ ਦੇ ਸਲ ਤਾਂ ਨਹੀਂ ਸਹਿਣੇ ਪੈਂਦੇ। ਹਾਂ ਮੇਰੇ ਮਨ, ਸ਼ੁਕਰ ਹੈ ਲਾਲ ਨਹੀਂ ਵਿਛੜੇਗਾ, ਪਰ ਤੂੰ ਤਾਂ ਵਿਛੜਨਾ ਹੈ, ਤੂੰ ਬਿਰਧ ਹੈ, ਮਰਨ ਕਿਨਾਰੇ ਹੈ, ਮਰ ਕੇ ਤਾਂ ਵਿਛੜ ਸੈਂ, ਰੋ ਕੇ ਹਾਏ ਮੈਂ ਆਪਣੇ ਪਿਆਰੇ ਪੁੱਤ ਤੋਂ ਵਿਛੜ ਸਾਂ, ਹਾਏ ਮੈਂ ਕੀ ਕਰਾਂ, ਉਮਰਾਂ ਨਹੀਂ ਵੱਧ ਸਕਦੀ, ਸਦਾ ਦਾ ਇਹ ਜਿਉਣਾ ਹੀ ਨਹੀਂ ਤਾਂ ਤੇ ਮਰਨਾ ਹੈ, ਮਰ ਕੇ ਅੱਗੇ ਕੀ ਹੈ ਪਤਾ ਨਹੀਂ, ਲੇਖਾ ਦੇਣਾ ਹੈ, ਕਰਮ ਚੰਗੇ ਨਹੀਂ, ਬੋ ਮਾਇਆ ਦਾ ਜਾਲ ਹੈ, ਮੈਂ ਫਸੀ ਪਈ ਹਾਂ, ਕਿਵੇਂ ਛੁੱਟਾਂ, ਡੋਬ ਪੈ ਗਿਆ ਜਾਗ ਕੇ। ਮੈਂ ਕਿਉਂ ਭੁੱਲੀ ਫਿਰਦੀ ਹਾਂ? ਮੇਰੇ ਤਾਂ ਘਰ ਵਿਚ ਗੰਗਾ ਆ ਗਈ। ਜਦੋਂ ਪੁੱਤ ਨੂੰ ਕੋਈ ਦਾਤਾ ਮਿਲ ਪਿਆ ਹੈ ਜੋ ਗ੍ਰਸਥ ਵਿਚ ਨਿਰਵਾਣ ਕਰਦਾ ਹੈ ਤਾਂ ਮੇਰੇ ਪੁਰ ਵੀ ਤਰੁੱਟ ਸਕਦਾ ਹੈ। ਹੈਂ, ਕਿਉਂ ਨਹੀਂ ਤਰੁੱਟ ਸਕਦਾ ਹੈ? ਜਦ ਉਹ ਆਪੇ ਹੈ ਤੇ ਬਿਰਦ ਹੈ ਤਾਰਨਹਾਰ, ਕਲਿਆਣ ਅਸਾਂ ਜੀਵਾਂ ਦੀ, ਤਦ ਫੇਰ ਮੈਂ ਜਿਹੀ ਵੀ ਤਰ ਸਕੇਗੀ? ਹੈਂ, ਮੈਂ ਸਵੇਰੇ ਨਾਲ ਨਾਲ ਗੱਲ ਕਰਾਂ, ਜੇ ਮੇਰਾ ਵੀ ਕੁਛ ਬਣ ਸਕੇ। ਮੇਰੇ ਅੰਦਰ ਮੋਹ ਤਾਂ ਅਗਲਾ ਹੈ, ਡਾਢਾ ਡੂੰਘਾ ਹੈ, ਮੇਰਾ ਵੀ ਛੁੱਟ ਸਕਸੀ। ਕੀ ਜਾਣੀਏ ਖਬਰੇ, ਪਰ ਅਵਤਾਰ ਅੱਗੇ ਕੀ ਔਖ ਹੈ? ਜੋ ਚਾਹੇ ਕਰ ਸਕੇ, ਹੋਇਆ ਜੋ ਅਵਤਾਰ ਚੰਗਾ, ਹੁਲਾਰਾ ਖਾ ਕੇ ਕੀ ਜਾਣੀਏ, ਅੰਤ ਵੇਲੇ ਮੈਂ ਵੀ ਤਰ ਜਾਣਾ ਹੋਵੇ। ਅਸਮਾਨ ਦੇ ਤਾਰੇ ਕਿਹੜੇ ਸੋਹਣੇ ਹਨ, ਨੀਲ ਕਿਹਾ ਨਿਤਰਦਾ ਹੈ, ਅੰਦਰੋਂ ਚੀਤਾਂ ਵਿਚੋਂ ਕਿਹੀ ਝਲਕ ਸੋਹਣੀ ਪੈਂਦੀ ਹੈ। ਅੱਛਾ ਮਨ, ਉਤਾਵਲਾ ਨਾ ਹੋ, ਦਿਨ ਚੜਨ ਦੇ। ਇਨੇ ਨੂੰ ਸੇਵਾ ਦਾਸ ਉੱਠ ਬੈਠਾ, ਕੁਛ ਪੜਦੇ ਇਸ਼ਨਾਨ ਕੀਤੋਸ, ਫੇਰ ਜਪਦਾ ਜਪਦਾ ਬੈਠ ਗਿਆ। ਇਧਰ ਬੁੱਢੀ ਮਾਈ ਨੂੰ ਨੀਂਦ ਨੇ ਕੁੱਟ ਲਿਆ, ਦਿਨ ਚੜਿਆ, ਸੇਵਾ ਦਾਸ ਕਾਰੇ ਗਿਆ। ਜਦੋਂ ਵਿਹਲਾ ਹੋ ਕੇ ਘਰ ਰੋਟੀ ਖਾਣ ਆਇਆ ਤਾਂ ਮਾਂ ਪਾਸ ਆ ਬੈਠੀ, ਬੱਚਾ ਲਾਲ ਮੇਰੇ ਚਿੱਤ ਸੁਖੀ ਹੈ? ਪੁੱਤ, ਹਾਂ ਮਾਂ ਮੈਂ ਸੁਖੀ ਹਾਂ। ਮਾਂ, ਅੱਜ ਕੁਛ ਉਦਾਸੀ ਵੀ ਘੱਟ ਹੈ? ਪੁੱਤ, ਹਾਂ ਮਾਂ ਅੱਜ ਚਿੱਤ ਚਰਨਾ ਕਬਲਾਂ ਵਿਚ ਲੱਗਾ ਰਿਹਾ ਹੈ। ਮਾਂ ਲਾਲ, ਉਹ ਦਾਤਾ ਜੀ ਜੋ ਤੈਨੂੰ ਮਿਲੇ ਹਨ ਸਭ ਦਾ ਕਲਿਆਣ ਕਰਦੇ ਹਨ? ਪੁੱਤ, ਹਾਂ ਮਾਂ। ਮਾਂ, ਮਰਦਾਂ ਦਾ ਤੇ ਤ੍ਰੀਮਤਾਂ ਦਾ ਵੀ? ਪੁੱਤ, ਸਭ ਦਾ। ਮਾਂ, ਤ੍ਰੀਮਤਾਂ ਨੂੰ ਤਾਂ ਸਾਡੇ ਬ੍ਰਾਹਮਣ ਮੰਤਰ ਵੀ ਨਹੀਂ ਦਿੰਦੇ। ਪੁੱਤ, ਉਹ ਵਿਤਕਰਾ ਜਾਣਦੇ ਹੀ ਨਹੀਂ, ਮਰਦ ਤ੍ਰੀਮਤ ਸਭ ਨੂੰ ਪਰਮੇਸ਼ਰ ਦੇ ਚਰਨੀ ਲਾਉਂਦੇ ਹਨ। ਮਾਂ, ਤੇ ਬੁੱਢਿਆਂ ਠੇਰਿਆਂ ਦੀ ਵੀ? ਪੁੱਤ, ਹਾਂ ਮਾਂ, ਉਹ ਆਖਦੇ ਹਨ, ਕਾਲੀ ਤੌਲੀ ਸਾਹਿਬ ਸਦਾ ਹੈ, ਜੇ ਕੋ ਚਿੱਤ ਕਰੇ। ਮਹੱਲਾ ਤੀਜਾ, ਸਲੋਕ ਸ਼ੇਖ ਫਰੀਦ ਕੇ। ਮਾਂ, ਸ਼ੁਕਰ ਹੈ, ਸ਼ੁਕਰ ਹੈ। ਪੁੱਤ, ਅੰਮਾ ਕੀ ਗੱਲ ਹੈ? ਮਾਂ, ਬੱਚਾ ਇਤਨੇ ਦਿਨ ਤਾਂ ਮੈਨੂੰ ਇਸ ਤੌਕਲੇ ਖਾਧਾ ਕਿ ਤੇਰੇ ਤੌਰ ਬਦਲ ਚੁੱਕੇ ਹਨ, ਕੋਈ ਕਾਰੀ ਤੀਰ ਲੱਗ ਗਿਆ ਹੈ। ਤੂੰ ਕਿਸੇ ਵੇਲੇ ਮੇਰੇ ਨਾਲ ਮੈਨਾਵੰਤੀ ਵਾਲਾ ਹਾਲ ਕਰਨਾ ਹੈ, ਪਰ ਕੱਲ ਦੀਆਂ ਗੱਲਾਂ ਤੋਂ ਮਗਰੋਂ ਇਧਰੋਂ ਠੰਡ ਪਈ ਪਰ ਹੋਰ ਲੱਗ ਉੱਠੀ, ਤੇ ਉਹ ਇਹ ਹੈ ਕਿ ਮੈਂ ਬਿਰਧ ਹਾਂ, ਮਰਨ ਕਿਨਾਰੇ ਹਾਂ, ਮੈਂ ਮਰ ਕੇ ਲਾਲ ਤੋਂ ਵਿਛੜ ਜਾਸਾਂ। ਇਸ ਵਿਯੋਗ ਰਾਤੀ ਨੀਂਦ ਨਹੀਂ ਪੈਣ ਦਿੱਤੀ, ਕੋਈ ਤੰਦਨ ਤਾਣੀ ਸੋਚਦੀ ਨੂੰ ਛੇਕੜ ਇਸ ਗੱਲ ਧਿਆਨ ਬਣਾ ਦਿੱਤਾ ਕਿ ਖਬਰੇ ਤੇਰੇ ਦਾਤਾ ਜੀ ਮੇਰੇ ਮੋਹ ਮਾਇਆ ਦਾ ਜਾਲ ਕੱਟ ਦੇਣ ਤੇ ਮੈਂ ਵੀ ਬੀਤਰਾਗ ਹੋ ਮਰਾਂ। ਇਸ ਕਰਕੇ ਪੁੱਛਿਆ ਸੀ ਕਿ ਮੈਂ ਕਿਤੇ ਬੇਲੋੜੀ ਦੀ ਵੀ ਠੌਰ ਹੈ? ਪੁੱਤ, ਅੱਖਾਂ ਮੀਟ ਕੇ ਤੇ ਫੇਰ ਖੋਲ ਕੇ, ਅੰਮਾ, ਮੋਹ ਮਾਇਆ ਸੁੰਜ ਨਾਲ ਨਹੀਂ ਟੁੱਟਦੀ। ਮੋਹ ਮਾਇਆ ਤਾਂ ਸਾਡੇ ਆਪੇ ਦੀ ਕੋਈ ਤਾਕਤ ਹੈ ਜੋ ਬੇਟਕਾਣੇ ਲੱਗ ਰਹੀ ਹੈ। ਇਸ ਨੂੰ ਟਿਕਾਣੇ ਲਾਇਆ ਇਹ ਮਰਦੀ ਹੈ? ਨਹੀਂ, ਇਹ ਮਰਦੀ ਨਹੀਂ, ਇਹ ਕਾਇਆ ਪਲਟਦੀ ਹੈ, ਰੂਪ ਵਟਾਉਂਦੀ ਹੈ, ਪਿਆਰ ਹੋ ਪਿਆਰ ਪ੍ਰੇਮ ਬਣ ਜਾਂਦੀ ਹੈ। ਪ੍ਰੇਮ ਸਾਡਾ ਆਪਾ ਹੈ, ਪ੍ਰੇਮ ਵਾਹਿਗੁਰੂ ਹੈ, ਪ੍ਰੇਮ ਵਿਚਲੀ ਡੋਰ ਹੈ ਜੋ ਵਿਛੜੇ ਮੇਲਦੀ ਹੈ। ਸੋ ਉਹ ਦਾਤਾ ਪ੍ਰੇਮ ਹੈ, ਪ੍ਰੇਮ ਦਾਤ ਕਰਦਾ ਹੈ, ਉਸ ਦੇ ਚਰਨਾਂ ਨਾਲ ਪ੍ਰੇਮ ਲਾਓ। ਮੋਹ ਮਮਤਾ ਆਪ ਕੱਟੀ ਗਈ, ਇਹ ਮੋਹ ਜਦ ਮੈਂ ਮੇਰੀ ਨੂੰ ਲੈ ਕੇ, ਗਰਜ਼ਾਂ ਨੂੰ ਲੈ ਕੇ ਅਪਣੱਤਾਂ ਪਾ ਕੇ ਕਿਤੇ ਲੱਗ ਜਾਂਦਾ ਹੈ ਤਾਂ ਜਿੱਥੇ ਲੱਗਦਾ ਹੈ ਉਸ ਵਿਚ ਫਸਾ ਦਿੰਦਾ ਹੈ, ਤੇ ਜੇ ਇਹੋ ਮਾਲਕ ਪਰਮੇਸ਼ਰ ਵਿਚ ਲੱਗੇ ਤਾਂ ਸਭ ਥਾਂ ਤੋੜ ਦਿੰਦਾ ਹੈ। ਸਾਈ ਵਿਚ ਲੱਗਣਾ ਸਾਡੇ ਸਾਰੇ ਹੋਰ ਥਾਵਾਂ ਤੋਂ ਤਰੁੱਟ ਜਾਣਾ ਹੈ। ਮਾਂ, ਵਾਰੀ ਲਾਲ ਵੇ ਫਿਰ ਸਮਝਾਵੇ ਨਾ। ਮਾਂ, ਪੁੱਤ ਜੀ, ਪੁੱਤ, ਮਾਂ ਜੀ, ਰੱਬ ਵਾਹਿਗੁਰੂ ਪਰਮੇਸ਼ਰ ਸਾਡਾ ਪਿਤਾ ਹੈ, ਅਸੀਂ ਪੁੱਤ ਹਾਂ, ਉਸ ਨੂੰ ਵਿਸਾਰ ਕੇ ਜਗਤ ਵਿਚ ਰੁੱਝ ਗਏ ਹਾਂ। ਇਹ ਰੱਬ ਨੂੰ ਵਿਸਾਰ ਕੇ ਜਗਤ ਵਿਚ ਰੁੱਝਣਾ ਮੋਹ ਹੈ, ਅਸੀਂ ਵਿਸਾਰੇ ਨੂੰ ਛੱਡ ਕੇ ਰੱਬ ਦੀ ਯਾਦ ਵਿਚ ਲੱਗੀਏ। ਇਹ ਰੱਬ ਦੀ ਯਾਦ ਰੱਬ ਦਾ ਪਿਆਰ ਹੈ, ਜੋ ਯਾਦ ਕਰਦਾ ਹੈ ਸੋ ਯਾਦ ਕਰਦਾ ਕਰਦਾ ਪ੍ਰੇਮੀ ਹੋ ਜਾਂਦਾ ਹੈ, ਜੋ ਰੱਬ ਦਾ ਪ੍ਰੇਮੀ ਹੈ ਸੋ ਹੋਰ ਕਿਸੇ ਜਗਤ ਜੁਗਤ ਦਾ ਪ੍ਰੇਮੀ ਨਹੀਂ ਰਹਿ ਜਾਂਦਾ। ਮਾਂ ਠੀਕ, ਹੁਣ ਮੈਂ ਸਮਝੀ, 40 ਸਿਰ ਗੱਲ ਆਖੀ ਹੈ ਪੁੱਤ, ਪਰ ਇਹ ਮਾਂ ਮੇਰ ਹੈ ਦਾਤੇ ਦੀ। ਮਾਂ, ਫੇਰ ਮੈਂ ਕਿਵੇਂ ਕਰਾਂ, ਮੇਰੇ ਤੇ ਵੀ ਮੇਰ ਕਰਾ, ਲੈ ਚੱਲ। ਪੁੱਤ, ਮੈਂ ਲੈ ਚੱਲਦਾ ਹਾਂ, ਪਰ ਸਹਿਆਂ ਕੋਹਾਂ ਦਾ ਪੰਧ ਹੈ, ਰਸਤੇ ਵਿਖੜੇ ਹਨ, ਤੇ ਸਾਡੀ ਉਮਰਾਂ ਡਾਢੀ ਫਿਰਦ ਹੈ, ਸਰੀਰ ਸਫ਼ਰ ਦੀ ਖੇਚਲ ਚੱਲਣ ਨਹੀਂ ਲੱਗਾ। ਕਿਤੇ ਉਹ ਨਾ ਹੋਵੇ ਮੈਂ ਘਰੋਂ ਲੈ ਟੁਰਾਂ, ਤੇ ਤੁਹਾਡਾ ਸਰੀਰ ਰਸਤੇ ਵਿਚ ਦੁੱਖ ਨਾ ਚੱਲ ਸਕੇ ਤੇ ਬਿਨ ਵੇਲੇ ਹੀ ਟੁਰ ਜਾਏ। ਮਾਂ ਰੋ ਕੇ, ਫਿਰ ਮੈਂ ਕਿਵੇਂ ਕਰਾਂ। ਲਾਲ ਜੀ, ਮੇਰੇ ਆਪਣੇ ਅੰਦਰ ਬੜੀ ਲਾਲਸਾ ਲੱਗੀ ਲੱਗ ਪਈ ਹੈ ਚਰਨ ਪਰਸਨ ਦੀ। ਪੁੱਤ, ਤੁਸੀਂ ਇੱਥੇ ਘਰ ਬੈਠੇ ਹੀ ਅਰਾਧਨਾ ਕਰੋ, ਉਹ ਘੱਟ ਘੱਟ ਦੀ ਜਾਨ ਹਾਰ ਹਨ, ਦਿਲਾਂ ਦੇ ਪਿਆਰ ਨੂੰ ਸਮਝ ਜਾਂਦੇ ਹਨ, ਪਿਆਰ ਚਰਨਾਟਾਂ ਅੱਗੇ ਚਰਨਾਟ ਖਾ ਜਾਂਦੇ ਹਨ ਤੇ ਤਰੁੱਟ ਕੇ ਪਰਮ ਰਸਾਂ ਦਾ ਦਾਨ ਦੇ ਦਿੰਦੇ ਹਨ। ਉਨ੍ਹਾਂ ਦੇ ਸਦਾ ਜਾਗਦੇ ਮਨ ਨੂੰ ਦੇਸ਼ ਕਾਲ ਦੀ ਕੈਦ ਬੰਨਦੀ ਨਹੀਂ, ਹੱਦ ਬੰਨੇ ਰੋਕਦੀ ਨਹੀਂ। ਜੇ ਸਾਡੀ ਅਰਾਧਨਾ ਸੱਚ ਦੀ ਹੋ ਤਾਂ ਇੱਥੇ ਬੈਠਿਆਂ ਮੇਰਿਆਂ ਦੇ ਸਾਈਂ ਮੇਰਾ ਕਰ ਦੇਣਗੇ। ਇਸ ਤਰ੍ਹਾਂ ਦੀ ਗੱਲਬਾਤ ਦੇ ਮਗਰੋਂ ਸੇਵਾਦਾਸ ਦਾ ਘਰ ਵਿਚ ਸਿੱਖੀ ਤੋਰਾ ਖੁੱਲਾ ਹੋ ਗਿਆ। ਘਰ ਸਿੱਖਾਂ ਦਾ ਪ੍ਰਸ਼ਾਦਾ ਕਰਨਾ, ਕੜਾ ਪ੍ਰਸ਼ਾਦ ਕਰਾਉਣਾ, ਸੰਗਤ ਸੰਗਰਾਂਦ ਮੱਸਿਆ ਗੁਰਪੁਰਬ ਨੂੰ ਕਦੇ ਇਨ੍ਹਾਂ ਦੇ ਘਰ ਕਦੇ ਕਿਸੇ ਸਿੱਖ ਦੇ ਘਰ ਜੋੜ ਮੇਲ ਹੋਣਾ। ਉਥੇ ਮਾਈ ਨੇ ਪੁੱਤਰ ਨਾਲ ਸੇਵਾ ਵਿਚ ਸ਼ਾਮਲ ਹੋਣਾ, ਘਰ ਵਿਚ ਬਾਣੀ ਦਾ ਪਾਠ ਕੀਰਤਨ ਵੀ ਖੁੱਲਾ ਹੋਣ ਲੱਗ ਪਿਆ। ਮਾਈ ਨੇ ਵੀ ਜਪ ਸਾਹਿਬ ਕੰਠ ਕੀਤਾ ਤੇ ਪਾਠ ਆਰੰਭ ਦਿੱਤਾ। ਦਿਨ ਦਿਨ ਇਸ ਤਰ੍ਹਾਂ ਸਤਸੰਗ ਹੋਣ ਲੱਗੇ। ਜਿਉਂ ਜਿਉਂ ਮਾਈ ਨੂੰ ਬਾਣੀ ਕੀਰਤਨ ਸਤਸੰਗ ਦੇ ਰੰਗ ਅੰਤਰ ਆਤਮੇ ਸੁਖ ਦੇਣ ਲੱਗੇ ਤੇ ਗੁਰਦਰਸ਼ਨਾਂ ਦੀ ਤਾਂਗ ਵਧਣ ਲੱਗੀ, ਆਪਣੇ ਸਰੀਰ ਦਾ ਬੁਢੇਪਾ ਤੇ ਕਮਜ਼ੋਰੀ ਵੱਲੋਂ ਉਹ ਜਾਣਦੀ ਸੀ ਕਿ ਮੈਂ ਅੱਪੜ ਕੇ ਦਰਸ਼ਨ ਨਹੀਂ ਕਰ ਸਕਦੀ, ਤੇ ਬਾਣੀ ਭਜਨ ਪਾਠ ਕਰਕੇ ਉਹ ਆਪਣੇ ਮਨ ਦੇ ਟਿਕਣ ਤੋਂ ਆਤਮ ਸੁਖ ਦੀ ਪ੍ਰਾਪਤੀ ਵੀ ਜਾਣਦੀ ਸੀ। ਪਰ ਜਗਤ ਵਿਚ ਆਏ ਪ੍ਰਤੱਖ ਅੱਖਾਂ ਨਾਲ ਦਿਸ ਪੈਣ ਵਾਲੀ ਸੁਰਤ ਵਿਚ ਵਿਚਰਦੇ ਸਰੂਪ ਦੇ ਦਰਸ਼ਨ ਦੀ ਕਾਮਨਾ ਕਿਵੇਂ ਵੀ ਮਿਟ ਨਹੀਂ ਸਕਦੀ ਸੀ। ਮਾਈ ਸਤਸੰਗਤ ਵਿਚ ਜਾਂਦੀ, ਸੰਗਤ ਦੇ ਦੀਦਾਰ ਵਿਚ ਗੁਰੂ ਦਾ ਦੀਦਾਰ ਸੁਣਦੀ, ਸ਼ਰਧਾ ਧਾਰ ਕੇ ਵੇਖਦੀ, ਪਰ ਉਸ ਖੜਗਧਾਰੀ ਤਾਰਨਹਾਰ ਮੂਰਤੀ ਦੇ ਦਰਸ਼ਨਾਂ ਦੀ ਸਿੱਕ ਨਾ ਮਿਟਦੀ। ਇਸ ਸਿੱਕ ਦੇ ਕਾਰਨ ਅਕਸਰ ਗੁਰਮੁਖਾਂ ਗੁਰਸਿੱਖਾਂ ਤੇ ਸਿੱਖਣੀਆਂ ਤੋਂ ਜਿਨ੍ਹਾਂ ਦਰਸ਼ਨ ਕੀਤੇ ਸਨ, ਗੁਰੂ ਜੀ ਦੇ ਗੁਣ ਸੁਭਾਅ ਪੁੱਛਦੀ ਤੇ ਗੱਲਾਂ ਵਿਚ ਜਦ ਕਦੇ ਉਨ੍ਹਾਂ ਦੇ ਪਤਿਤ ਪਾਵਨ ਤੇ ਭਗਤਾਂ ਦੇ ਪ੍ਰੇਮੀ ਹੋਣ ਦਾ ਗੁਣ ਸੁਣਦੀ ਤਾਂ ਉਸ ਦੇ ਅੰਦਰ ਨਿਰਾਸਾ ਦੇ ਮੰਡਲ ਵਿਚੋਂ ਇਕ ਆਸ ਚਮਕ ਉੱਠਦੀ ਕਿ ਭਾਵੇਂ ਮੈਨੂੰ ਪੈ ਗਈ ਹੈ ਕਿ ਮੇਰਾ ਕਿ ਗੁਰੂ ਮੇਰਾ ਗੁਰੂ ਹੈ, ਇਹ ਮੈਂ ਕਿਵੇਂ ਕੱਢਾਂ। ਮੈਂ ਨਹੀਂ ਚਾਹੁੰਦੀ ਕਿ ਗੁਰੂ ਜੀ ਨੂੰ ਮੈਂ ਖੇਚਲ ਦਿਆਂ, ਪਰ ਗੁਰੂ ਮੇਰਾ ਹੈ, ਮੈਨੂੰ ਦਰਸ਼ਨ ਹੋਣ, ਇਹ ਆਪਣਾ ਇਹ ਸਿੱਖ ਮੇਰੀ ਦੂਰ ਨਹੀਂ ਹੋਣੀ, ਮੈਨੂੰ ਦੱਸੋ ਕਿਵੇਂ ਕਰਾਂ। ਬਾਕੀ ਰਿਹਾ ਆਸ਼ਾ ਦਾ ਪੂਰਨ ਹੋਣਾ, ਇਹ ਉਨ੍ਹਾਂ ਦੇ ਵੱਸ ਹੈ। ਮੈਨੂੰ ਅਸੀਸ ਦਿਓ ਕਿ ਮੇਰੀ ਸਿੱਖ ਨਾ ਮਿਟੇ, ਮਰਾਂ ਤਾਂ ਇਸੇ ਸਿੱਖ ਵਿਚ ਮਰਾਂ, ਗੁਰੂ ਦੀ ਰਜ਼ਾ ਜੋ ਚਾਹੇ ਕਰੇ, ਮਿਲੇ ਮੇਰ ਨਾ ਮਿਲੇ ਮੇਰ, ਪਰ ਦਰਸ਼ਨ ਤਾਂ ਮੇਰੀ ਨਾ ਮਿਟੇ। ਜਦੋਂ ਮੌਤ ਮੇਰੇ ਨੈਣ ਸਦਾ ਲਈ ਮਿਟੇ, ਦਰਸ਼ਨ ਤਾਂ ਮੇਰੀ ਉਸ ਵੇਲੇ ਵੀ ਨਾ ਮਿਟੇ, ਪਰ ਨਾ ਮਿਟੇ। ਗੁਰੂ ਜੀ ਬੜੇ ਕੰਮਾਂ ਤੇ ਰੁਝਿਆਂ ਵਾਲੇ ਹਨ, ਮੇਰੀ ਕੰਗਲੀ ਦੇ ਮੋਟੇ ਕੱਪੜੇ ਦੇ ਮੁਥਾਜ ਨਹੀਂ, ਇਹ ਮੈਂ ਜਾਣਦੀ ਸਾਂ। ਪਰ ਅਰਸ਼ਾਂ ਵਿਚੋਂ ਜੇ ਮਾਤ ਲੋਕ ਵਿਚ ਆਏ ਤਾਂ ਕਿਸੇ ਮੇਰ ਕਰਨ ਲਈ ਆਏ, ਮੇਰ ਉਨ੍ਹਾਂ ਦਾ ਬਿਰਧ ਹੈ, ਉਹ ਮੇਰ ਇੱਥੇ ਵੀ ਲਿਆ ਸਕਦੀ ਹੈ। ਮੇਰੀ ਸਿੱਖ ਮੇਰਾ ਕੱਪੜਾ ਕੁਝ ਮੁੱਲ ਨਹੀਂ ਰੱਖਦੇ, ਅਸੀਂ ਮੁਰਦੇ ਹਾਂ, ਮੁਰਦਿਆਂ ਦੀ ਹਿਲਜੁਲ ਕੋਈ ਅਰਥ ਨਹੀਂ ਰੱਖਦੀ, ਉਹ ਜਿਉਂਦਾ ਹੈ, ਜੀਆਂ ਦਾ ਦਾਤਾ ਹੈ, ਉਹ ਮੇਰਾਂ ਦਾ ਸਾਈ ਹੈ, ਸਰਬ ਸਮਰੱਥ ਹੈ, ਜੋ ਚਾਹੇ ਕਰ ਸਕਦਾ ਹੈ, ਉਹ ਆਪਣਤਾ ਦਾ ਮਹਿਰਮ ਹੈ, ਉਹ ਪਲਕੇ ਨਿਹਾਲ ਕਰਨ ਹਾਰਾ ਹੈ, ਹੋਣਾ ਹੈ ਸੋ ਹੋਵੇ, ਪਰ ਮੈਨੂੰ ਮਤਾ ਨਾ ਦਿਓ। ਮੇਰੇ ਸਿਦਕ ਦੀ ਬੇਨਤੀ ਕਰਕੇ ਮੈਨੂੰ ਅਕਲਾਂ ਦੀ ਜਾਂਚ ਨਾ ਦੱਸੋ, ਮੈਨੂੰ ਜੀਣ ਦਿਓ। ਸਿੱਖ ਵਿਚ, ਸਦਰ ਵਿਚ, ਤਰਸਨ ਵਿਚ, ਆਰਾਧਨ ਵਿਚ, ਪਿਆਰ ਵਿਚ, ਦਿਨ ਰਾਤ ਦੀ ਲਗਨ, ਲਿਵ ਵਿਚ, ਦਰਸ਼ਨ ਤਾਂਗ ਵਿਚ, ਬਸ ਕੀ ਹੋਇਆ, ਕੀ ਹੋਊ, ਕਿੰਜ ਹੋਣਾ ਚਾਹੀਏ, ਮੈਨੂੰ ਨਾ ਦੱਸੋ। ਮੈਂ ਜੀਓ ਭਈ ਸਤਿਗੁਰ ਦੀ ਦਰਸ਼ਨ ਤਾਂਗ ਵਿਚ, ਮਿਲੇ ਅਵਸੈ ਮੋਹਿ ਵਿਸਵਾਸਾ, ਜੀਵਤ ਮੈਂ ਨੈ ਤਿਆਗੋ ਆਸਾ, ਨਾਹੇ ਤਾਂ ਮਰ ਕੇ ਮਿਲਹੋ ਜਾਏ, ਮੈਂ ਨਾ ਪ੍ਰਤਗਿਆ ਤਜੋ ਕਦਾਏ। ਸੂਰਜ ਪ੍ਰਕਾਸ਼ ਸ੍ਰੀ ਅੰਮ੍ਰਿਤਸਰ ਵਿਚ ਗੁਰੂ ਕੇ ਬਾਜ਼ਾਰ ਦੇ ਪਿਛਲੇ ਪਾਸੇ ਇਕ ਅਸਥਾਨ ਗੁਰੂ ਕੇ ਮਹਿਲ ਕਰਕੇ ਅਜੇ ਤੱਕ ਹੈ। ਇੱਥੇ ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਰਿਹਾ ਕਰਦੇ ਸਨ। ਕਦੇ ਇਹ ਬੜਾ ਸੁੰਦਰ ਤੇ ਰਮਣੀਕ ਤੇ ਵੱਡਾ ਘੇਰੇਦਾਰ ਥਾਂ ਸੀ। ਸਮੇਂ ਦੇ ਫੇਰ, ਸਿੱਖਾਂ ਦੀ ਅਣਗਹਿਲੀ ਤੇ ਚੁਫੇਰੇ ਹਿੰਦੂ ਵਸੋਂ ਦੇ ਪ੍ਰਭਾਵ ਕਰਕੇ ਹੁਣ ਥੋੜਾ ਜਿਹਾ ਥਾਂ ਤੇ ਛੋਟਾ ਜਿਹਾ ਮੰਦਰ ਰਹਿ ਗਿਆ ਹੈ, ਜੋ ਨਿਸ਼ਾਨੀ ਜ਼ਰੂਰ ਦੱਸਦਾ ਹੈ ਕਿ ਗੁਰੂ ਇੱਥੇ ਕਦੇ ਜਗਤ ਤੇ ਤਾਰਨਹਾਰ ਰੰਗ ਲਾ ਗਏ ਸਨ। ਹੁਣ ਸ਼ਾਨਦਾਰ ਨਵੀਂ ਇਮਾਰਤ ਗੁਰਦੁਆਰੇ ਦੀ ਬਣ ਗਈ ਹੈ। ਇਨ੍ਹਾਂ ਆਤਮਰੰਗਾਂ ਵਿਚ ਚਹਿਲ ਪਹਿਲ ਕਰਦੇ ਮਹਿਲਾਂ ਵਿਚ ਇਕ ਦਿਨ ਮਾਤਾ ਗੰਗਾ ਜੀ ਪਤੀਵਰਤਾ ਧਰਮ ਅਵਤਾਰ ਬੈਠੇ ਸਨ ਕਿ ਉਨ੍ਹਾਂ ਦੇ ਜਗ ਤਾਰਨਹਾਰ ਪੁੱਤਰ ਸ੍ਰੀ ਗੁਰੂ ਹਰਗੋਬਿੰਦ ਜੀ ਅਕਾਲ ਬੁੰਗੇ ਵੱਲੋਂ ਦੀਵਾਨ ਦੀ ਸਮਾਪਤੀ ਮਗਰੋਂ ਆ ਗਏ ਤੇ ਅਦਬ ਸਤਿਕਾਰ ਨਾਲ ਸਿਰ ਨਿਭਾਉਂਦੇ ਅੱਗੇ ਵਧੇ। ਮਾਤਾ ਜੀ ਨੇ ਸਿਰ ਛਾਤੀ ਨਾਲ ਲਾਇਆ, ਪਿਆਰ ਦਿੱਤਾ ਤੇ ਅੰਦਰੋਂ ਗੁਰਤਾ ਦਾ ਧਿਆਨ ਕਰਕੇ ਡਾਢੇ ਸਤਿਕਾਰ ਨਾਲ ਬਿਠਾਇਆ। ਗੁਰੂ ਜੀ ਪਲ ਕੋ ਠਹਿਰ ਕੇ ਬੋਲੇ, ਮਾਤਾ ਜੀ ਕੁਛ ਚਿੱਤ ਉਦਾਸੀ ਰੰਗ ਦੱਸਦਾ ਹੈ। ਮਾਤਾ ਤਾਰਨਹਾਰ ਲਾਲ ਜੀ ਸੁਖ ਤਾਂ ਹੈ? ਗੁਰੂ ਜੀ ਕੋਈ ਖਿੱਚ ਕਿਸੇ ਵੇਲੇ ਪੈਂਦੀ ਹੈ। ਮਾਤਾ ਕਿਹੀ? ਗੁਰੂ ਜੀ ਕੋਈ ਰੂਹ ਬਿਲਪਦੀ ਦਿਸਦੀ ਹੈ। ਮਾਤਾ ਕਿਉਂ? ਗੁਰੂ ਜੀ ਕਿਸੇ ਦੀ ਆਤਮਾ ਵਿਚ ਦਰਸ਼ਨ ਤਾਂਗ ਦੀ ਲੋਹ ਲੱਗ ਰਹੀ ਹੈ, ਪ੍ਰੇਮ ਜਾਗ ਆਈ ਹੈ। ਮਾਤਾ ਜੀ ਤਾਂ ਵਿਛੜਨ ਤੇ ਨਹੀਂ ਕਰਦਾ, ਅਥਰੂ ਭਰ ਕੇ, ਪਰ ਗੁਰੂ ਜੀ ਮਾਤਾ ਜੀ ਕੋਈ ਦੁੱਖ ਵਿਚ ਹੈ, ਉਸ ਦੀ ਸਹਾਇਤਾ ਦੀ ਲੋੜ ਹੈ, ਕੋਈ ਸਿੱਖ ਵਿਚ ਹੈ, ਉਸ ਨੂੰ ਮਿਲਣੇ ਦੀ ਲੋੜ ਹੈ, ਆਪਣੇ ਜੋ ਹੋਏ। ਮਾਤਾ ਅੱਖਾਂ ਮੀਟ ਗਈ, ਲੂੰ ਕੰਡੇ ਹੋ ਗਏ, ਸਦਕੇ ਇਸ ਬਿਰਧ ਦੇ, ਆਪਣੇ ਜੋ ਹੋਏ। ਧੰਨ ਗੁਰੂ ਨਾਨਕ, 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 ਆਪਣੇ ਜੋ ਹੋਏ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਆਪਣੇ ਜੋ ਹੋਏ। ਧੰਨ ਗੁਰੂ ਹਰਗੋਬਿੰਦ, ਆਪਣੇ ਜੋ ਹੋਏ। ਇਹ ਬਿਰਧ ਅਕਾਲ ਪੁਰਖ ਦਾ ਹੈ, ਇਹ ਬਿਰਧ ਗੁਰੂ ਦਾ ਹੈ, ਇਹ ਨਿਸ਼ਾਨੀ ਗੁਰੂ ਦੀ ਹੈ। ਫੇਰ ਅੱਖਾਂ ਚ ਅੱਥਰੂ ਕਿਰੇ ਤੇ ਫਿਰ ਕਿਸੇ ਰੱਬੀ ਆਵਾਜ਼ ਵਿਚ, ਧੰਨ ਮੇਰਾ ਵਾਹਿਗੁਰੂ, ਅਰਸ਼ਾਂ ਕੁਰਸ਼ਾਂ ਦਾ ਮਾਲਕ, ਧੰਨ ਮੇਰਾ ਸੋਹਣਾ ਵਾਹਿਗੁਰੂ, ਘੱਟ ਘੱਟ ਦਾ ਵਾਸੀ, ਧੰਨ ਮੇਰਾ ਮਿੱਠਾ ਵਾਹਿਗੁਰੂ, ਜੀ ਜੀ ਦਾ ਪ੍ਰੇਮੀ, ਧੰਨ ਮੇਰਾ ਵਾਹਿਗੁਰੂ, ਪਿਆਰਾ ਵਾਹਿਗੁਰੂ, ਸਭ ਦਾ ਆਪਣਾ, ਧੰਨ ਮੇਰਾ ਮੇਹਰਾਂ ਦਾ ਮਾਲਕ ਵਾਹਿਗੁਰੂ, ਤੂੰ ਸਾਡਾ ਅਸੀਂ ਤੇਰੇ, ਤੇਰੇ ਮੇਰੇ ਵਿਚ ਉਪਰਾਪਣ ਨਹੀਂ। ਹੇ ਪਿਆਰੇ ਵਾਹਿਗੁਰੂ, ਮੇਰੇ ਤੇਰੇ ਵਿਚ ਉਪਰਾਪਣ ਨਹੀਂ, ਤੂੰ ਅਪਣਾ ਲੈ, ਉਪਰਾਪਣ ਨਾ ਰਹੇ। ਹੇ ਆਪਣੇ, ਮੇਰੇ ਆਪਣੇ ਵਾਹਿਗੁਰੂ, ਅਸੀਂ ਤੇਰੇ, ਆਪਣੇ ਜੋ ਹੋਏ। ਹੇ ਤੇਰੇ ਗੁਰੂ ਬਿਰਧ ਤੋਂ ਸਦਕੇ ਤੇਰੇ ਜੋ ਹੋਏ। ਵਾਹ ਵਾਹਿਗੁਰੂ ਦਾ ਸਦਾ ਅਪਣਤ ਬਿਰਧ, ਵਾਹਿਗੁਰੂ ਦਾ ਅਪਣਤ ਬਿਰਧ। ਸ਼ੁਕਰ ਸ਼ੁਕਰ ਸ਼ੁਕਰ। ਮਾਤਾ ਜੀ ਇਸ ਇਲਾਹੀ ਰੰਗ ਵਿਚ ਚਲੇ ਗਏ। ਉਸ ਪਿਆਰਾਂ ਵਾਲੇ, ਅਪਣਤਾਂ ਵਾਲੇ ਗੁਰੂ ਦਾ ਪਿਆਰ, ਦੂਜੀ ਦੁਜੈਗੀ ਤੋਂ ਖਾਲੀ ਡਾਢੇ ਮੋਹ ਦਾ ਪਿਆਰ ਭਰਿਆ ਵਾਕ, ਆਪਣੇ ਜੋ ਹੋਏ। ਮਾਤਾ ਜੀ ਨੂੰ ਇਸ ਸਿਫਤ ਸਲਾਹ ਦੇ ਰੰਗ ਵਿਚ ਚਾੜ ਗਿਆ ਤੇ ਨਾਲ ਗੁਰੂ ਜੀ ਆਪ ਉਸੇ ਰੰਗ ਵਿਚ ਝੂਮ ਰਹੇ ਹਨ। ਸਾਈ ਮਾਲਕ ਵਾਹਿਗੁਰੂ ਦੀ ਅਪਣੱਤ ਤੇ ਮੇਹਰ ਦਾ ਮੀਂਹ ਵਸ ਰਿਹਾ ਹੈ। ਕਿੰਨਾ ਚਿਰ ਇਸ ਸ਼ੁਕਰ ਤੇ ਪ੍ਰੇਮ ਦੀ ਰਸ ਭਰੀ ਲਹਿਰ ਵਿਚ ਲੰਘ ਗਿਆ। ਫੇਰ ਗੁਰੂ ਜੀ ਬੋਲੇ, ਪਰਦੇਸ ਜਾਣਾ ਹੈ ਮਾਤਾ, ਗਦ ਗਦ ਕੰਠ ਤੋਂ ਹੇ ਜਗਤ ਗੁਰੂ ਜੀ ਜਾਓ ਤੇ ਤਾਰਨਹਾਰ ਜੀ ਜਾਓ, ਹੇ ਮੇਹਰਾਂ ਦੇ ਸਾਈ ਜੀ ਜਾਓ, ਹੇ ਬਿਰਧਪਾਲ ਜੀ ਜਾਓ, ਪਰ ਹੇ ਪੁੱਤਰ ਜੀ, ਹੇ ਲਾਲ ਜੀ, ਹੇ ਮਾਂ ਦੀਆਂ ਅੱਖਾਂ ਦੇ ਚਾਨਣ ਜੀ, ਇੰਨੀ ਛੇਤੀ ਮੁੜਨਾ ਕਿ ਮਾਂ ਦੀਆਂ ਆਂਦਰਾਂ ਚੱਲ ਲੈਣ। ਗੁਰੂ ਜੀ ਸਿਰ ਨਹੜਾ ਕੇ, ਮਾਤਾ ਜੀ ਜਿਵੇਂ ਆ ਗਿਆ, ਪਰ ਪੈਂਡਾ ਦੂਰ ਹੈ, ਕਸ਼ਮੀਰ ਜਾਣਾ ਹੈ ਡਿੰਬਰ ਵਾਲੇ ਰਸਤੇ, ਪਰ ਮੁੜਨਾ ਪਰਲੇ ਰਸਤੇ ਪਹਾੜਾਂ ਥਾਣੀ ਹੈ। ਗੁਰੂ ਬਾਬੇ ਦੇ ਪੰਜੇ ਕੋਲ ਦੀ ਜਾ ਨਿਕਲਣਾ ਇਹ ਸਮਾਂ ਤਾਂ ਅਲੱਗ ਸੀ, ਜੀਵਾਂ ਦਾ ਉਧਾਰ। ਮਾਤਾ ਛੇਤੀ ਨਾਲ, ਲਾਲ ਜੀ, ਉਸ ਜਾਗਦੀ ਜੋਤ ਅਕਾਲ ਪੁਰਖ ਦੀ ਸੇਵਾ ਵਿਚ ਤੁਹਾਡੇ ਰਸਤੇ ਵਿਚ ਮੇਰਾ ਪਿਆਰ ਕਦੇ ਅਟਕਾ ਨਾ ਪਾਵੇ। ਜਿਸ ਦੇ ਤੇਜ ਅੱਗੇ ਸੂਰਜਾਂ ਦੇ ਝੁੰਡ ਕੰਬਦੇ ਹਨ, ਜਿਸ ਦੇ ਪ੍ਰਤਾਪ ਤੇ ਜਲਾਲ ਅੱਗੇ ਜਗਤ ਸਿਰ ਨਿਹੜਾਉਂਦਾ ਹੈ, ਮੇਰੀ ਨਿੱਕੀ ਮਰਜ਼ੀ ਉਸ ਮਹਾਂ ਤੇਜ ਦੀ ਰਜ਼ਾ ਵਿਚ ਸਦਾ ਇਕ ਸੁਰ ਰਹੇ ਇਨਸਾਨੀ ਸਮਝ ਦੇ ਖਿਆਲ ਤੋਂ ਮਾਂ ਨੂੰ ਇਸ ਇਨਸਾਨੀ ਦਿਲ ਵਾਲੀ ਜਾਣ ਕੇ ਇਨਸਾਨੀ ਮੋਹ ਦੇ ਵਲਵਲੇ ਨੂੰ ਵੀ ਚੇਤੇ ਰੱਖਣਾ ਤੇ ਇੰਨਾ ਚਿਰ ਨਾ ਲਾਉਣਾ ਕਿ ਮੈਂ ਵਿਲਪ ਜਾਵਾਂ। ਗੁਰੂ ਜੀ ਸਤ ਬਚਨ, ਮਾਤਾ ਜੀ ਉਨ੍ਹਾਂ ਸਮਾਂ ਲਾਸਾਂ ਵਾਹਿਗੁਰੂ ਦੀ ਰਜ਼ਾ ਵਿਚ ਜੋ ਉਨ੍ਹਾਂ ਦੇ ਰੱਬੀ ਕੰਮ ਲਈ ਪ੍ਰੇਰਣਾ ਹੋਇਆ। ਇਉਂ ਕਹਿੰਦੇ ਸਿਰ ਨਵਾਉਂਦੇ, ਮਾਤਾ ਦੇ ਗਲੇ ਲੱਗਦੇ, ਪਿਆਰ ਅਸੀਸਾਂ ਲੈਂਦੇ ਵਿਦਾ ਹੋਏ। ਅਰਸ਼ੋਂ ਦੁਨੀਆਂ ਨੂੰ ਪਿਆਰ ਕਰਨ ਆਏ ਪੁੱਤ ਨੂੰ ਟੋਰ ਕੇ ਮਾਤਾ ਨੇ ਅੰਦਰੋਂ ਬੂਹੇ ਮਾਰ ਲਏ ਤੇ ਉਸੇ ਪੂਰੇ ਵਾਹਿਗੁਰੂ ਪ੍ਰੇਮ ਦੇ ਰੰਗ ਵਿਚ ਅਰਦਾਸ ਮਗਨ ਹੋ ਗਈ। ਹੇ ਵਾਹਿਗੁਰੂ, ਹੇ ਪਿਆਰੇ ਪਿਤਾ, ਹੇ ਮੇਰੇ ਮੇਰੇ ਆਪਣੇ ਵਾਹਿਗੁਰੂ, ਕਬਹੂ ਨਾ ਹੋਵੋ ਦ੍ਰਿਸ਼ਟ ਗੋਚਰ, ਜੀ ਕੈ ਸੰਗ ਬਸੇ। ਹੇ ਮੇਰੇ ਪਰਮੇਸ਼ਰ, ਕਬਹੂ ਨਾ ਹੋਵੋ ਦ੍ਰਿਸ਼ਟ ਗੋਚਰ, ਜੀ ਕੈ ਸੰਗ ਬਸੈ। ਫੇਰ ਇਕ ਰੱਬੀ ਸੁਰ ਵਿਚ ਮਾਤਾ ਜੀ ਫੇਰ ਗਾਵੇ, ਕਬਹੂ ਨਾ ਹੋਵੋ ਦ੍ਰਿਸ਼ਟ ਅਗੋਚਰ, ਜੀ ਕੈ ਸੰਗ ਬਸੇ। ਬਿਲਾਵਲ ਮਹੱਲਾ ਪੰਜਵਾਂ। ਹੇ ਦਾਤਾ, ਹੇ ਮੇਰੇ ਸੁੰਦਰਾਂ ਦੇ ਸੁੰਦਰ ਵਾਹਿਗੁਰੂ, ਕਦੇ ਨਾ ਵਿਸਰੋ, ਕਦੇ ਨਾ ਦੂਰ ਹੋਵੋ, ਕਦੇ ਨਾ ਓਹਲੇ ਹੋਵੋ, ਕਦੇ ਨਾ ਵਿਤ ਪਵੇ। ਹੇ ਚਾਨਣ, ਹੇ ਸੂਰਜਾਂ ਦੇ ਸੂਰਜ, ਇਹ ਮਿੱਤਰ ਅੰਧ ਸੇ, ਇਨ੍ਹਾਂ ਵਿਚ ਸਦਾ ਬੈਠੋ, ਸਦਾ ਦਿਸੋ, ਸਦਾ ਵਸੋ, ਕਦੀ ਨਾ ਵਿਛੜੋ। ਹੇ ਮਾਲਕ, ਲਾਲ ਤੇਰੀ ਜੋਤ ਹੈ, ਨੈਣ ਦੇ ਸਦਾ ਤੇਰਾ ਜਲਵਾ ਦੇਖਾਂ, ਮੇਰੀਆਂ ਮਮਤਾ ਭਰੀਆਂ ਅੱਖਾਂ ਪੁੱਤ ਵੇਖਦੀਆਂ ਹਨ, ਪਰ ਮੈਨੂੰ ਸਦਾ ਆਪਣੀ ਜੋਤ ਵਿਖਾਲ। ਮੈਂ ਤੈਨੂੰ ਵੇਖਾਂ, ਇਕ ਤੈਨੂੰ ਵੇਖਾਂ, ਲਾਲ ਵਿਚ ਇਕ ਤੇਰਾ ਜਲਵਾ ਦੇਖਾਂ, ਪਰ ਮੈਂ ਪੁੱਤ ਵੇਖਦੀ ਹਾਂ, ਹਾਂ ਮੈਂ ਗੁਰੂ ਵੇਖਦੀ ਹਾਂ, ਗੁਰੂ ਵੇਖਾਂ, ਤੇਰੀ ਰਜ਼ਾ ਵੇਖਾਂ, ਤੇਰੀ ਰਜ਼ਾ ਵਿਚ ਕਦੇ ਆਪਣਾ ਆਪ ਅੱਗੇ ਆਉਂਦਾ ਨਾ ਦੇਖਾਂ। ਹੇ ਆਪੇ ਤਾਰਨਹਾਰ ਮੇਰਾ ਵਾਲੇ, ਕਬਹੂ ਨਾ ਹੋਵੋ ਦ੍ਰਿਸ਼ਟ ਅਗੋਚਰ, ਬਿਲਾਵਲ ਮਹੱਲਾ ਪੰਜਵਾਂ। ਇਉਂ ਅਰਦਾਸਾਂ ਕਰਦੀ ਉੱਚੇ ਭਾਵਾਂ ਵਿਚ ਲੀਨ ਹੁੰਦੀ ਮਾਤਾ ਉੱਠੀ, ਗਲ ਪੱਲਾ ਪਾਇਆ, ਵਾਹਿਗੁਰੂ ਦੇ ਜਲਾਲੀ ਰੂਪ ਦੇ ਅਨੁਭਵ ਵਿਚ ਜ਼ਮੀਨ ਉੱਤੇ ਡੰਡੌਤ ਮੱਥਾ ਟੇਕ ਕਿਸੇ ਡਾਢੇ ਉੱਚੇ ਰਸ ਦੇ ਰੰਗ ਵਿਚ ਗਾਵੀ, ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਇਸ ਆਦੇਸ਼ ਵਿਚ ਅਰਥਾਤ ਮੱਥਾ ਟੇਕਣ ਵਿਚ ਉਸ ਆਦ ਤੇ ਆਦ ਤੋਂ ਰਹਿਤ, ਮਾਇਆ ਤੋਂ ਰਹਿਤ, ਸਦਾ ਇਕ ਰਸ ਦੇ ਚਰਨ ਕਮਲਾਂ ਵਿਚ ਮੱਥਾ ਟੇਕਦੀ ਲੀਨ ਹੋ ਰਹੀ। ਮਾਤਾ ਜੀ ਤੋਂ ਵਿਦਾ ਹੋ ਗੁਰੂ ਸਾਹਿਬ ਡੇਰੇ ਗਏ। ਉਥੇ ਜਾ ਕੇ ਆਪਣੇ ਕਾਰਦਾਰਾਂ ਨੂੰ ਬੁਲਾ ਕੇ 94 ਸੂਰਮੇ ਨਾਲ ਚੱਲਣ ਲਈ ਤਿਆਰ ਕਰਵਾਏ ਤੇ ਪਿੱਛੇ ਦਾ ਇੰਤਜ਼ਾਮ ਯੋਗ ਕਰਮਚਾਰੀਆਂ ਨੂੰ ਸੌਂਪ ਕੇ ਆਪ ਤੁਰ ਪਏ। ਅੰਮ੍ਰਿਤਸਰੋਂ ਤੁਰ ਕੇ ਸੰਗਤਾਂ ਨੂੰ ਨਿਹਾਲ ਕਰਦੇ ਆਪ ਚਪਰਾਹੜਪੁਰ ਪਿੰਡ ਜੋ ਸਿਆਲਕੋਟ ਦੇ ਜ਼ਿਲ੍ਹੇ ਹੈ ਅੱਪੜੇ। ਮੈਦਾਨ ਵਿਚ ਇਕ ਬ੍ਰਾਹਮਣ ਖੜਾ ਸੀ। ਉਸ ਨੇ ਦੂਰ ਤੋਂ ਘੋੜ ਸਵਾਰ ਆਉਂਦੇ ਵੇਖੇ। ਸਭ ਤੋਂ ਅੱਗੇ ਪਹੁੰਚੇ ਸਵਾਰ ਤੋਂ ਉਸ ਨੇ ਪੁੱਛਿਆ, ਇਹ ਕੌਣ ਹੈ? ਸਵਾਰ ਨੇ ਦਸਿਆ ਕਿ ਸ੍ਰੀ ਗੁਰੂ ਹਰਗੋਬਿੰਦ ਜੀ ਜੋ ਵਾਹਿਗੁਰੂ ਵੱਲੋਂ ਜਗਤ ਨੂੰ ਤਾਰਨ ਆਏ ਹਨ, ਉਨ੍ਹਾਂ ਦੀ ਸਵਾਰੀ ਆ ਰਹੀ ਹੈ। ਅਵਤਾਰ ਤੇ ਅਸਵਾਰ ਦੋ ਗੱਲਾਂ ਸੋਚਦਾ ਬ੍ਰਾਹਮਣ ਉਥੇ ਖੜਾ ਰਿਹਾ। ਇਨੇ ਨੂੰ ਸਤਿਗੁਰੂ ਘੋੜੇ ਨੂੰ ਅੱਡੀ ਆਏ, ਆਪ ਆ ਨਿਕਲੇ ਤੇ ਕਹਿਣ ਲੱਗੇ, ਹੇ ਬ੍ਰਾਹਮਣ, ਕਿਤੇ ਜਲ ਨੇੜੇ ਹੈ? ਬ੍ਰਾਹਮਣ ਨੇ ਨੁਹਾਰ ਤੇ ਕਲਗੀ ਜਗ੍ਹਾ ਤੋਂ ਪਛਾਤਾ ਕਿ ਹੋਵੇ ਨਾ ਤਾਂ ਹਰਗੋਬਿੰਦ ਗੁਰੂ ਇਹੋ ਹੈ। ਮੂੰਹ ਪੱਕਾ ਕਰਕੇ ਕਹਿਣ ਲੱਗਾ, ਹੇ ਸਤਿਗੁਰੂ, ਆਪ ਜਗਤ ਗੁਰੂ ਹੋ, ਘੱਟ ਘੱਟ ਦੀ ਜਾਣਨ ਹੋ, ਆਪ ਤੋਂ ਕੀ ਕੁਛ ਗੁੱਝਾ ਛੁਪਾ ਹੈ? ਜਿੱਥੇ ਪਾਣੀ ਹੈ ਆਪ ਜਾਣੀ ਜਾਣ ਹੋ। ਸਤਿਗੁਰੂ ਇਹ ਸੁਣ ਕੇ ਬ੍ਰਾਹਮਣ ਵੱਲ ਗੌਰ ਨਾਲ ਤੱਕੇ ਤੇ ਫੇਰ ਹੇਠਾਂ ਉਤਰੇ। ਇਨੇ ਨੂੰ ਬਾਕੀ ਸੈਨਾ ਵੀ ਆ ਗਈ। ਜੋ ਸਵਾਰ ਨੇੜੇ ਤੇੜੇ ਪਾਣੀ ਦੇਖਣ ਗਏ ਸਨ ਉਹ ਵੀ ਆ ਗਏ ਤੇ ਦੱਸਣ ਲੱਗੇ ਕਿ ਪਾਣੀ ਕਿਤੇ ਨੇੜੇ ਤਾਂ ਨਹੀਂ ਦਿਸਦਾ। ਸਤਿਗੁਰੂ ਜੀ ਇਕ ਡਾਢੇ ਗੰਭੀਰ ਤੇ ਤੇਜ ਦੇ ਰੰਗ ਵਿਚ ਖੜੇ ਸਨ। ਸਵਾਰਾਂ ਦੀ ਗੱਲ ਮਾਨੋ ਸੁਣੀ ਹੀ ਨਹੀਂ। ਆਪ ਦੇ ਹੱਥ ਵਿਚ ਇਕ ਭਾਰੀ ਪਰਛਾ ਸੀ। ਜਿੱਥੇ ਖੜੇ ਸਨ ਉਥੇ ਹੀ ਪਰਛਾ ਜ਼ਮੀਨ ਵਿਚ ਖੋਭ ਕੇ ਕੱਢ ਲਿਆ। ਬਰਛੇ ਦੇ ਬਾਹਰ ਨਿਕਲਦੇ ਸਾਰ ਪਾਣੀ ਦੀ ਧਾਰ ਆਈ। ਇੱਥੇ ਹੁਣ ਤੱਕ ਤਲਾਉ ਹੈ। ਸਰੋਤ ਹੈ ਕਿ ਸਰਦਾਰ ਸ਼ਿਵਦੇਵ ਸਿੰਘ ਜੀ ਇੱਥੇ ਜੋੜ ਮੇਲੇ ਦਾ ਪ੍ਰਬੰਧ ਕਰਦੇ ਸਨ। ਸ੍ਰੀਮਾਨ ਸੰਤ ਸ਼ਾਮ ਸਿੰਘ ਜੀ ਨੇ ਅੰਮ੍ਰਿਤਸਰੋਂ ਸੰਗਤਾਂ ਲਿਜਾ ਕੇ ਸਿਆਲਕੋਟ ਦੀਆਂ ਸੰਗਤਾਂ ਨੇ ਇਸ ਸਰੋਵਰ ਦੀ ਜੋ ਅੱਟ ਰਿਹਾ ਸੀ ਕਾਰ ਕੀਤੀ ਹੈ ਤੇ ਜਲ ਆਪੇ ਉਮਗਦਾ ਹੈ। ਇਸ ਤਰ੍ਹਾਂ ਬ੍ਰਾਹਮਣ ਆਪਣੀ ਕਰਨੀ ਤੇ ਸ਼ਰਮਿੰਦਾ ਹੋ ਕੇ ਪੈਰੀ ਡਿੱਗ ਪਿਆ ਤੇ ਭੁੱਲ ਬਖਸ਼ਾਈ। ਸਤਿਗੁਰੂ ਨੇ ਮਿਹਰ ਕੀਤੀ ਤੇ ਵਾਹਿਗੁਰੂ ਦਾ ਪਿਆਰ ਇਸ ਨੂੰ ਦਾਨ ਕੀਤਾ। ਇੱਥੇ ਇਕ ਦੋ ਦਿਨ ਡੇਰਾ ਰਿਹਾ ਤੇ ਉਸ ਚਸ਼ਮੇ ਦਾ ਪਾਣੀ ਕਾਫੀ ਕੰਮ ਦਿੰਦਾ ਰਿਹਾ। ਫਿਰ ਸਤਿਗੁਰੂ ਜੀ ਗੜੌੜੀ ਵਜ਼ੀਰਾਬਾਦ ਅਨੇਕ ਥਾਈ ਠਹਿਰਦੇ, ਉਪਦੇਸ਼ ਦਿੰਦੇ, ਸੰਗਤਾਂ ਤਾਰਦੇ, ਅਨੇਕਾਂ ਜੀਵਾਂ ਦਾ ਉਧਾਰ ਕਰਦੇ, ਮੀਰਪੁਰ ਚੌਂਕ ਜਾ ਉਤਰੇ। ਇੱਥੇ ਸੰਨਿਆਸੀ ਬੈਰਾਗੀਆਂ ਦਾ ਕੋਈ ਇਕੱਠ ਸੀ, ਸਾਰੇ ਦੀਵਾਨ ਵਿਚ ਆ ਜੁੜੇ। ਇਨ੍ਹਾਂ ਵਿਚ ਇਕ ਬੀਰਮ ਨਾਮੇ ਬ੍ਰਾਹਮਣ ਵੀ ਆ ਗਿਆ। ਇਹ ਚਿਰ ਤੋਂ ਸੱਚੇ ਮਾਰਗ ਦਾ ਢੁੰਡਾਊ ਸੀ। ਵਾਹਿਗੁਰੂ ਦੀ ਮਿਹਰ ਨਾਲ ਇਸ ਦੀ ਨਿਸ਼ਾ ਹੋਈ ਤੇ ਨਾਮ ਤਰੀਕ ਹੋ ਕੇ ਸਿੱਖ ਬਣਿਆ। ਇਸ ਦੀ ਔਲਾਦ ਦੇ ਕਈ ਲੋਕ ਹੁਣ ਤੱਕ ਸਿੱਖ ਸੁਣੀਦੇ ਹਨ। ਇਸ ਤੋਂ ਅੱਗੇ ਕੈਨ ਪਿੰਡ ਵਿਚ ਝੰਗੜ ਨਾਮੇ ਇਕ ਪੂਜਨੀਕ ਬ੍ਰਾਹਮਣ ਆਪਣੀ ਸੇਵਕੀ ਦਾ ਆਗੂ ਪ੍ਰਸਿੱਧ ਆਦਮੀ ਸੀ। ਸਤਿਗੁਰਾਂ ਦੇ ਦਰਸ਼ਨ ਨੂੰ ਆਇਆ, ਜਦੋਂ ਆਪਣੇ ਸੰਸੇ ਨਿਵਰਤ ਹੋਏ ਵੇਖੇ ਤਾਂ ਸਾਰੀ ਲੋਕ ਲਾਜ ਛੱਡ ਕੇ ਗੁਰੂ ਕਾ ਸਿੱਖ ਹੋ ਗਿਆ। ਭਿੰਬਰ ਲੰਘ ਕੇ ਸਮਾਣੀ ਪਿੰਡ ਦਾ ਮੂੜਾ ਜੋ ਆਪਣੇ ਇਲਾਕੇ ਦਾ ਗੁਰੂ ਸੀ, ਸਤਿਗੁਰਾਂ ਦਾ ਸਿੱਖ ਬਣ ਗਿਆ। ਇਹ ਲੋਕ ਰਸਮੀ ਆਗੂ ਸੇ, ਇਨ੍ਹਾਂ ਦੇ ਆਤਮੇ ਵਿਚ ਜਾਗਰਤ ਨਹੀਂ ਸੀ, ਰੱਬੀ ਹੁਨਾਰਾ ਇਨ੍ਹਾਂ ਦੇ ਅੰਦਰ ਨਹੀਂ ਸੀ। ਸਤਿਗੁਰਾਂ ਦੇ ਦੀਦਾਰ ਨਾਲ ਵਾਹਿਗੁਰੂ ਪ੍ਰੇਮ ਦਾ ਚਰਖਾ ਵੱਜ ਜਾਂਦਾ ਸੀ, ਮਾਨੋ ਸੁੱਤੇ ਜਾਗ ਪੈਂਦੇ ਤੇ ਮੋਏ ਜੀਓ ਉਠਦੇ ਸਨ। ਇਨ੍ਹਾਂ ਦੇ ਪ੍ਰੇਮੀ ਹੋਣ ਨਾਲ ਇਨ੍ਹਾਂ ਦੀਆਂ ਸੰਗਤਾਂ ਵੀ ਜੀਵਨ ਕਣੀ ਪਾ ਲੈਂਦੀਆਂ ਸਨ। ਬਹਿਰਾਮ ਗਲੇ ਜਾਂ ਗੁਰੂ ਜੀ ਨੇ ਡੇਰੇ ਪਾਏ ਤੇ ਸ਼ਿਕਾਰ ਚੜੇ। ਇਸ ਇਲਾਕੇ ਦਾ ਇਕ ਝੰਡਾ ਨਾਮੇ ਸਿੱਖ ਗੁਰੂ ਜੀ ਨੂੰ ਜੰਗਲ ਦੇ ਸਾਰੇ ਰਸਤੇ ਦਸਦਾ ਫਿਰਿਆ। ਇਕ ਥਾਂ ਜਾ ਕੇ ਸਤਿਗੁਰਾਂ ਨੇ ਕਿਹਾ, ਝੰਡਾ ਇੱਥੇ ਠਹਿਰ ਜਾ, ਅਸੀਂ ਮੁੜ ਕੇ ਆਉਂਦੇ ਹਾਂ ਤਾਂ ਸਾਡੇ ਨਾਲ ਚੱਲੀ। ਸਤਿਗੁਰੂ ਜੀ ਅੱਗੋਂ ਹੋ ਕੇ ਕਿਸੇ ਹੋਰ ਰਸਤੇ ਡੇਰੇ ਅੱਪੜ ਪਏ। ਤੀਜੇ ਦਿਨ ਫਿਰ ਸਤਿਗੁਰੂ ਸੈਰ ਸ਼ਿਕਾਰ ਕਰਦੇ ਉਥੇ ਉਸੇ ਰਾਹ ਆ ਨਿਕਲੇ ਤਾਂ ਝੰਡਾ ਉਸੇ ਟਿਕਾਣੇ ਸਤਿਗੁਰ ਦੀ ਉਡੀਕ ਵਿਚ ਰਸਤਾ ਵੇਖ ਰਿਹਾ ਸੀ। ਸਤਿਗੁਰੂ ਜੀ ਨੇ ਨੇੜੇ ਆ ਕੇ ਝੰਡੇ ਨੂੰ ਗੜ ਲਾਇਆ, ਭਾਈ ਝੰਡਾ, ਭਾਈ ਝੰਡਾ ਆਖ ਕੇ ਤ੍ਰੈ ਵਾਰ ਕਿਹਾ, ਨਿਹਾਲ ਨਿਹਾਲ ਨਿਹਾਲ। ਇਹ ਸਿੱਖ ਏਡਾ ਉੱਚਾ ਹੋਇਆ ਕਿ ਉਸ ਇਲਾਕੇ ਦੀ ਸਿੱਖੀ ਦੀ ਮੰਜੀ ਇਸ ਨੂੰ ਬਖਸ਼ੀ। ਇਸ ਤਰ੍ਹਾਂ ਜਗ੍ਹਾ ਜਗ੍ਹਾ ਠਹਿਰਦੇ, ਸੰਗਤਾਂ ਤਾਰਦੇ, ਵਾਹਿਗੁਰੂ ਤੋਂ ਵਿਛੜੀਆਂ ਰੂਹਾਂ ਨੂੰ ਮਿਲਾਪ ਕਰਾਉਂਦੇ, ਨਵੀਆਂ ਜਿੰਦ ਕਣੀਆਂ ਪਾ ਪਾ ਰੂਹਾਨੀ ਆਤਮ ਜੀਵਨ ਦਾਨ ਕਰਦੇ, ਅਖੀਰ ਡੇਰੇ ਕੱਟੂ ਸ਼ਾਹ ਫਕੀਰ ਦੇ ਘਰ ਜਾ ਅਟਕੇ। ਇਹ ਜਨਮ ਦਾ ਮੁਸਲਮਾਨ ਸੀ, ਫਕੀਰੀ ਦੇ ਸ਼ੌਕ ਵਿਚ ਦੁਨੀਆਂ ਫਿਰਦਾ ਕਦੇ ਅੰਮ੍ਰਿਤਸਰ ਪੜਿਆ ਸੀ, ਉਥੇ ਇਸ ਦੀ ਨਿਸ਼ਾ ਹੋਈ। ਰਿਧੀਆਂ ਸਿੱਧੀਆਂ ਨਾਟਕ ਚੇਟਕ ਤਾਂ ਬਥੇਰੇ ਜਾਣਦਾ ਸੀ, ਪਰ ਅੰਤਰ ਆਤਮੇ ਠੰਡ ਨਹੀਂ ਸੀ, ਅੰਦਰਲਾ ਠੌਰ ਨਹੀਂ ਬਣਦਾ ਸੀ। ਸਤਿਗੁਰਾਂ ਦੀ ਮਿਹਰ ਨਾਲ ਇਸ ਨੂੰ ਸ਼ਾਂਤ ਆਈ, ਵਾਹਿਗੁਰੂ ਚਰਨਾਂ ਦਾ ਪ੍ਰੇਮ ਪ੍ਰਾਪਤ ਹੋਇਆ, ਸਿੱਖੀ ਧਾਰਨ ਕੀਤੀ ਤੇ ਇਸ ਟਿਕਾਣੇ ਆ ਡੇਰੇ ਲਾਏ ਸਨ। ਰਹਿਤ ਕੁਛ ਮਸਤਾਨਾ ਜਿਹੀ ਸੀ, ਪਰ ਇਹ ਹਾਲਤ ਨਾਮ ਰਸ ਵਿਚ ਨਿਰੰਤਰ ਡੁੱਬੇ ਰਹਿਣ ਕਰਕੇ ਸੀ। ਸਤਿਗੁਰੁ ਜੀ ਇਸ ਪ੍ਰੇਮੀ ਦੇ ਡੇਰੇ ਆਪ ਆ ਉਤਰੇ। ਕੱਟੂ ਸ਼ਾਹ ਦੇ ਆਦਰ ਤੇ ਸਤਿਕਾਰ ਦਾ ਕੋਈ ਅੰਤ ਨਹੀਂ ਸੀ, ਜਿਸ ਨੂੰ ਆਪਣੇ ਦਾਤਾ ਜੀ ਇਸ ਤਰ੍ਹਾਂ ਘਰ ਆ ਕੇ ਮਿਲੇ। ਸੋ ਸਤਿਗੁਰੂ ਜੀ ਥੋੜਾ ਚਿਰ ਠਹਿਰ ਕੇ ਸ੍ਰੀਨਗਰ ਕਸ਼ਮੀਰ ਦੀ ਰਾਜਧਾਨੀ ਵੱਲ ਤੁਰ ਪਏ। ਉਧਰ ਮਾਈ ਆਪਣੇ ਘਰ ਆਪਣੇ ਆਹਰੇ ਉਸੇ ਤਰ੍ਹਾਂ ਲੱਗੀ ਰਹੀ। ਇਕ ਦਿਨ ਸਵੇਰ ਸਾਰ ਉੱਠੀ ਤਾਂ ਬੜੀ ਘਬਰਾਈ ਹੋਈ ਸੀ। ਪੁੱਤ ਨੇ ਆ ਕੇ ਮੱਥਾ ਟੇਕਿਆ ਤੇ ਆਖਿਆ, ਮਾਤਾ ਜੀ ਅੱਜ ਬੜੇ ਉਦਾਸ ਹੋ। ਮਾਤਾ, ਬੱਚਾ ਮੈਂ ਇਕ ਸੁਪਨਾ ਡਿੱਠਾ ਹੈ ਤੇ ਸੁਪਨੇ ਵਿਚ ਇਕ ਯਤਨ ਕਰਦੀ ਰਹੀ ਹਾਂ, ਜਿਸ ਕਰਕੇ ਥੱਕ ਗਈ ਹਾਂ। ਉਹ ਥਕਾਨ ਮੇਰੇ ਜਾਗ ਪੈਣ ਤੇ ਵੀ ਮੇਰੇ ਸਿਰ ਵਿਚ ਹੈ। ਇਸ ਤੋਂ ਪੈ ਜਿਹਾ ਲੱਗਦਾ ਹੈ ਕਿ ਸੁਪਨਾ ਕੋਈ ਸੱਚੀ ਨਿਸ਼ਾਨੀ ਨਾ ਦਿੰਦਾ ਹੋਵੇ। ਸੇਵਾ ਦਾਸ, ਮਾਂ ਜੀ ਉਹ ਸੁਪਨਾ ਕੀ ਸੀ? ਮਾਤਾ, ਉਹ ਇਉਂ ਸੀ ਕਿ ਜਾਂ ਮੈਂ ਸੌ ਗਈ ਤਾਂ ਮੈਨੂੰ ਭਾਸਿਆ ਕਿ ਕੋਈ ਤੱਤੀ ਹਵਾ ਚੱਲ ਪਈ ਹੈ ਤੇ ਮੈਨੂੰ ਨੀਂਦ ਨਹੀਂ ਪੈਣ ਦਿੰਦੀ। ਉਂਝ ਮੈਂ ਸੁੱਤੀ ਪਈ ਸਾਂ, ਫਿਰ ਹਨੇਰਾ ਹੋ ਗਿਆ, ਫਿਰ ਲਾਲ ਲਾਲ ਗੂੜਾ ਚਾਨਣ ਆਇਆ। ਇਨੇ ਵਿਚ ਇਕ ਸੂਰਤ ਮੈਂ ਵੇਖੀ, ਇਸ ਦੀ ਕੁਛ ਅਚਰਜ ਜਿਹੀ ਨੁਹਾਰ ਸੀ, ਮੈਥੋਂ ਕੁਛ ਵਿਥੁੱਤੇ ਤੇ ਕੁਛ ਆਦਰ ਵਾਲੇ ਨੈਣਾ ਨਾਲ ਤੱਕ ਕੇ ਖੜੋ ਗਿਆ ਤੇ ਆਖਣ ਲੱਗਾ, ਜੈ ਹੋ ਮਾਈ, ਤੇਰੀ ਔਦ ਪੁੱਗ ਗਈ ਹੈ, ਤਿਆਰੀ ਕਰੋ। ਮੈਂ ਕਿਹਾ, ਮੇਰੀ ਤਿਆਰੀ ਹੈ? ਮੈਂ ਗੁਰੂ ਹਜ਼ੂਰ ਹਾਜ਼ਰ ਹਾਂ। ਸਿਮਰਨ ਸਦਾ ਦਾ ਸਿਮਰਨ ਹਰ ਘੜੀ ਦੀ ਤਿਆਰੀ ਹੈ, ਜੋ ਛਿਣ ਛਿਣ ਨਾ ਵਿਸਾਰੇ ਉਹ ਛਿਣ ਛਿਣ ਵਿਚ ਤਿਆਰ ਰਹਿੰਦਾ ਹੈ। ਮੇਰੀ ਤਿਆਰੀ ਹੋਈ ਹਵਾਈ ਹੈ। ਉਹ ਕਹਿਣ ਲੱਗਾ, ਹਾਂ ਪਰ ਨਹੀਂ, ਤੂੰ ਅਜੇ ਤਿਆਰ ਨਹੀਂ, ਉਡੀਕਾਂ ਵਿਚ ਹੈ ਤੇ ਸਮਾਂ ਹੋਰ ਠਹਿਰਨ ਦੀ ਆਗਿਆ ਨਹੀਂ ਦਿੰਦਾ। ਪਤਾ ਨਹੀਂ ਪੁੱਤ, ਮੈਨੂੰ ਸੱਤਰੀ ਬਹੱਤਰੀ ਤੋਂ ਅੱਗੇ ਮੌਤੋਂ ਵੀ ਲੰਘ ਚੁੱਕੀ ਨੂੰ ਅਕਲ ਕਿੱਥੋਂ ਫੁਰ ਪਈ? ਪਰ ਅੰਦਰੋਂ ਹੀ ਸੁਪਨੇ ਦੀ ਗਾਫਲੀ ਵਿਚ ਫੁਰ ਪਿਆ। ਮੈਂ ਤਾਂ ਸਮੇਂ ਦੇ ਮਾਲਕ, ਕਾਲ ਦੇ ਰਾਜ, ਅਕਾਲ ਦੀ ਸਰਨ ਹਾਂ, ਮੇਰੇ ਪਾਸ ਸਮੇਂ ਦਾ ਹੁਕਮ ਕਿਵੇਂ ਹੈ? ਸੋ ਮੈਂ ਉੱਤਰ ਦਿੱਤਾ, ਮੈਂ ਉਸ ਦੀ ਉਡੀਕ ਵਿਚ ਹਾਂ ਜੋ ਕਾਲ ਤੋਂ ਰਹਿਤ, ਸਰਬ ਕਾਲ ਤੋਂ ਉੱਤੇ ਹੁਕਮ ਰੱਖਦਾ ਹੈ। ਜੋ ਉਸ ਦਾ ਇਹ ਹੁਕਮ ਹੈ ਤਾਂ ਮੇਰੇ ਸਿਰ ਮੱਥੇ ਤੇ ਹੈ, ਤੇ ਜੇ ਇਹ ਉਸ ਦਾ ਹੁਕਮ ਨਹੀਂ ਤਾਂ ਮੇਰੀ ਉਡੀਕ ਵਿਚ ਇਕ ਡੋਰ ਹੈ ਜੋ ਸਮੇਂ ਦੇ ਮੁੱਕ ਜਾਣ ਤੇ ਵੀ ਮੇਰੀ ਜਿੰਦੜੀ ਨੂੰ ਲਈ ਜਾਏਗੀ। ਉਸ ਨੇ ਆਖਿਆ, ਮੈਂ ਸੁਨੇਹਾ ਦੇ ਦਿੱਤਾ ਹੈ, ਇਹ ਸੁਨੇਹਾ ਕਾਲ ਦੇ ਲੇਖਾ ਰੱਖਣ ਵਾਲੇ ਦਾ ਹੈ। ਕਾਲ ਦਾ ਇਹ ਗੁਪਤ ਲੇਖਾ ਹੈ ਜੋ ਹੁਣ ਤੇਰੇ ਲਈ ਮੁੱਕਦਾ ਹੈ। ਮੈਂ ਕਿਹਾ, ਫੇਰ ਮੈਂ ਤਾਂ ਅਜੇ ਤਿਆਰ ਨਹੀਂ, ਮੇਰੇ ਵੱਸ ਨਹੀਂ, ਮੈਂ ਤਾਂ ਕਿਸੇ ਲਿਵ ਵਿਚ ਬੱਝੀ ਪਈ ਹਾਂ। ਤੁਸੀਂ ਜੇ ਸਮਰੱਥ ਹੋ ਤਾਂ ਤੋੜ ਲਓ ਤੇ ਲੈ ਚੱਲੋ। ਉਜ਼ਰ ਨਹੀਂ, ਰੋਂਦੀ ਟੁਰਸਾਂ, ਕੁਰਲਾਂ ਦੀ ਜਾਸਾਂ, ਕੂੰਜ ਵਾਂਗੂ ਕੂ ਕੂ ਕਰਸਾਂ, ਆਖਸਾਂ ਹਾਏ ਨਾ ਵਿਛੋੜੋ, ਨਾ ਵਿਥ ਪਾਓ, ਮਿਲ ਲੈਣ ਦਿਓ, ਸਿੱਖ ਲਾ ਲੈਣ ਦਿਓ, ਜੇ ਬਲੀ ਹੋ ਤਾਂ ਲੈ ਜਾਸੋ ਖੁਸ਼ੀ ਨਾਲ, ਮੈਂ ਨਹੀਂ ਜੇ ਤਿਆਰ, ਮੇਰੇ ਵਿਚ ਵੱਸ ਦੀ ਗੱਲ ਨਹੀਂ, ਮੇਰੀ ਲਗਨ ਮੇਰੇ ਵੱਸੋਂ ਪਰੇ ਹੋ ਚੁੱਕੀ ਹੈ। ਉਸ ਨੇ ਆਖਿਆ, ਮੈਂ ਅਦਬ ਨਾਲ ਸੁਨੇਹਾ ਦੇ ਦਿੱਤਾ ਹੈ, ਬਲ ਤਾਂ ਮੇਰੇ ਵਿਚ ਹੈ ਪਰ ਮੈਂ ਤੁਹਾਡੇ ਨੇੜੇ ਨਹੀਂ ਆ ਸਕਦਾ, ਤੁਹਾਡੇ ਅੰਦਰ ਸਿਮਰਨ ਹੈ, ਮੈਂ ਤੁਹਾਨੂੰ ਤਰੋੜ ਮਰੋੜ ਕੇ ਨਹੀਂ ਲਿਜਾ ਸਕਦਾ, ਤੁਹਾਡੇ ਅੰਦਰ ਨਾਮ ਰਸ ਦਾ ਤੇਜ ਹੈ, ਅਸੀਂ ਗੋਬਿੰਦ ਭਜਨ ਗੋਬਿੰਦ ਕੀਰਤਨ ਵਾਲੇ ਥਾਂ ਜ਼ੋਰ ਨਹੀਂ ਰੱਖਦੇ, ਸੰਦੇਸ਼ਾ ਦੇ ਦਿੱਤਾ ਹੈ। ਮੈਂ ਫਿਰ ਹੱਸ ਕੇ ਕਿਹਾ, ਮੈਂ ਅਚਰਜ ਹਾਂ ਕਿ ਤੁਸੀਂ ਸੰਦੇਸ਼ਾ ਦੇਣ ਵੀ ਕਿਉਂ ਆਏ, ਮੈਨੂੰ ਸੁਪਨੇ ਵਿਚ ਵੀ ਕਿਉਂ ਦਿਸੇ? ਮੈਨੂੰ ਸੰਦੇਸ਼ਾ ਦੇਣ ਗੁਰੂ ਕਾ ਸਿੱਖ ਆਉਂਦਾ, ਮੈਨੂੰ ਲੈਣ ਮਹਾਰਾਜ ਦਾ ਪਿਆਰਾ ਆਉਂਦਾ ਜੋ ਕਾਲ ਨੂੰ ਜਿੱਤ ਚੁੱਕੇ ਹਨ, ਤੁਸੀਂ ਕਾਲ ਦੇ ਲੇਖੇਦਾਰ ਕਿਉਂ ਆਏ? ਤਦ ਉਸ ਨੇ ਹੱਸ ਕੇ ਕਿਹਾ, ਮਾਈ ਤੂੰ ਸੱਚ ਆਖਦੀ ਹੈ, ਤੁਸੀਂ ਏਕੇ ਦੇ ਪਿਆਰ ਵਾਲੇ, ਇਕ ਦੀ ਲਗਨ ਵਾਲੇ, ਸਾਡੀ ਸਰਕਾਰ ਤੋਂ ਬਾਹਰ ਹੋ, ਪਰ ਤੁਸੀਂ ਆਪ ਕਦੇ ਕਦੇ ਨਿਰਾਸ਼ ਹੋ, ਆਪਣੀ ਉਮਰ ਗਿਣਿਆ ਕਰਦੇ ਹੋ ਤੇ ਸੰਸੇ ਵਿਚ ਟੁਰ ਜਾਇਆ ਕਰਦੇ ਹੋ ਕਿ ਖਬਰੇ ਉਮਰਾ ਸਾਥ ਦੇਵੇ ਕਿ ਨਾ। ਤੁਸੀਂ ਜਾਣਦੇ ਹੋ ਸੰਸਾ ਇਹ ਸੰਸਾਰ ਹੈ ਸੋ ਇਸ ਪਿੱਛੇ ਮੈਂ ਆਇਆ ਪਰ ਮੇਰਾ ਖਬਰ ਕਰਨ ਆਇਆ ਹਾਂ ਤਦ ਮੈਂ ਕਿਹਾ ਤੇਰਾ ਧਨ ਹੋਵੇ ਤੂੰ ਮੈਨੂੰ ਮੱਤ ਦਿੱਤੀ ਹੈ ਨਿਖੁੱਟੀ ਦੇ ਦਿਲ ਨੂੰ ਸੰਸਾ ਲੱਗ ਹੀ ਜਾਂਦਾ ਹੈ ਚੰਗਾ ਤੁਸੀਂ ਹੁਣ ਜਾਓ ਲਾਲ ਜੀ ਉਹ ਜਾਵੇ ਨਾ ਨੇੜੇ ਵੀ ਨਾ ਆਵੇ ਸੀ ਵੀ ਅਦਬ ਵਿਚ ਪਰ ਮੈਂ ਚਾਹਵਾਂ ਜਾਵੇ ਸੋ ਉਸ ਨੂੰ ਮੈਂ ਦਿਲੋਂ ਸੰਕਲਪ ਨਾਲ ਜ਼ੋਰ ਲਾ ਕੇ ਟੋਰਾਂ ਤੇ ਇਉਂ ਮੇਰਾ ਬਰ ਖਰਚ ਹੋਵੇ ਸੋ ਮੈਂ ਸਤਿਗੁਰੁ ਜੀ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਕਰਕੇ ਯਾਦ ਕੀਤਾ ਫਿਰ ਉਹ ਟੁਰ ਗਿਆ ਇਹ ਸੀ ਸੁਪਨਾ ਸੋ ਜੇ ਸੱਚ ਹੈ ਮਲੂਮ ਸੱਚ ਹੁੰਦਾ ਹੈ ਤਦ ਮੇਰੀ ਖੜ ਪੁੱਜ ਚੁੱਕੀ ਮੇਰੀ ਸਿੱਖ ਪੂਰੀ ਨਹੀਂ ਹੋਈ ਸੇਵਾਦਾਸ ਪੁੱਤਰਾ ਕੋਈ ਕਰ ਉਪਰਾਲਾ ਕਰ ਸੇਵਾਦਾਸ ਮਾਂ ਜੀ ਸਤਿਗੁਰ ਦੇ ਵਾਕ ਹਨ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਅਣਾ ਹਾਂ ਨਾ ਤੂੰ ਨਹਿ ਛੁੱਟਾ ਹੈ ਨਿਕਟ ਨਾ ਜਾਈ ਉਹ ਦੂਤ ਗੌੜੀ ਬਾਵਨ ਅੱਖਰੀ ਮਹੱਲਾ ਪੰਜਵਾਂ ਇਹ ਧਰਮਰਾਜ ਦਾ ਆਪਣੇ ਦੂਤਾਂ ਨੂੰ ਹੁਕਮ ਹੈ ਵਾਕ ਸੱਤ ਹੈ ਤੁਸੀਂ ਹੁਣ ਵੇਖ ਲਿਆ ਹੈ ਤੇ ਉਹ ਤੁਹਾਨੂੰ ਦੱਸ ਗਿਆ ਕਿ ਸੰਸਾ ਕਰਦੇ ਹੋ ਦੂਰ ਖੜੋ ਕੇ ਸੰਦੇਸ਼ਾ ਦੇਣ ਦਾ ਹੀਆ ਵੀ ਤਾਂ ਪਿਆ ਹੈ ਸੋ ਹੁਣ ਸੰਸਾ ਨਾ ਕੀਤਾ ਕਰੋ ਮਾਈ ਗੁਰੂ ਜੀ ਦਾ ਬਿਰਧ ਪਤਿਤ ਪਾਵਨ ਹੈ ਜ਼ਰੂਰ ਆਉਣਗੇ ਪਰ ਮੇਰੀ ਕੰਗਲੀ ਦੀ ਲਿਵ ਡੋਰੀ ਪੱਕੀ ਨਹੀਂ ਜੇ ਰਤਾ ਮੈਥੋਂ ਛੁੱਟੀ ਤਦ ਕਾਲ ਲੈ ਜਾਏਗਾ ਮੈਂ ਕਿਵੇਂ ਡੋਰ ਪਕੜਾਂ ਮੇਰੇ ਕਲੇਜੇ ਹੁਣ ਵਿਛੋੜੇ ਦੀ ਪੀੜ ਸਹਿਣ ਦੀ ਵੀ ਤਾਕਤ ਨਹੀਂ ਮੇਰਾ ਮੱਥਾ ਤੜਫਦਾ ਹੈ ਕਦ ਚਰਨ ਪਰਸਾਂ ਕਦ ਇਹ ਸੀਸ ਹੋਵੇ ਤੇ ਉਹ ਚਰਨ ਹੋਣ ਸੇਵਾਦਾਸ ਮਾਤਾ ਤੁਸਾਡੀ ਨਾਮ ਵਿਚ ਲਿਵਤਾਂ ਲੱਗ ਗਈ ਅੱਠੇ ਪੈਰ ਗੁਰੂ ਜਪਦੇ ਹੋ ਹਿਰਦੇ ਨਿਵਾਸ ਲੱਭ ਪਿਆ ਹੈ ਕੀ ਇਹ ਸ਼ੁਕਰ ਨਹੀਂ ਹਾਂ ਮਾਂ ਲੱਖ ਲੱਖ ਤੇ ਕਰੋੜ ਕਰੋੜ ਸ਼ੁਕਰ ਹੈ ਪਰ ਇਹ ਤੁਕ ਬੱਚਾ ਵਾਚਖਾਂ ਦਰਸਨ ਦੇਖਤ ਦੋਖ ਨਸੇ ਕਭੂ ਨਾ ਹੋਵੋ ਦ੍ਰਿਸ਼ਟ ਅਗੋਚਰ ਜੀ ਕੈ ਸੰਗ ਬਸੇ ਬਿਲਾਵਲ ਮਹੱਲਾ ਪੰਜਵਾ ਦਰਸ਼ਨ ਦੇਖਿਆ ਸਭ ਦੁੱਖ ਤੇ ਦੋਸ਼ ਦੂਰ ਹੋ ਗਏ ਇਹ ਦਰਸ਼ਨ ਦਾ ਪ੍ਰਤਾਪ ਹੈ ਫੇਰ ਮੰਗਦੇ ਕੀ ਹਨ ਕਿ ਕਦੇ ਮੇਰੀਆਂ ਅੱਖਾਂ ਅਗੋ ਦੂਰ ਨਾ ਹੋਵੋ ਹੇ ਤੁਸੀਂ ਜੋ ਮੇਰੇ ਜੀ ਦੇ ਨਾਲ ਵਸ ਰਹੇ ਹੋ ਪੁੱਤ ਜੀ ਕੈ ਸੰਗ ਬਸੇ ਤਾਂ ਹੋ ਚੁੱਕੇ ਵਿਥ ਵਿਰਲ ਨਹੀਂ ਪਰ ਦਰਸ਼ਨ ਦਾ ਸਵਾਦ ਇਸ ਤੋਂ ਕੁਛ ਹੋਰ ਵੀ ਹੈ ਜਿਸ ਲਈ ਅੰਦਰਲੀ ਤੜਪ ਗੁਰੂ ਜੀ ਇਉਂ ਦੱਸਦੇ ਹਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਨਾਲ ਤਾਂ ਬਸੇ ਪਰ ਦਰਸ਼ਨ ਹੋਣ ਨਾ ਕਦੇ ਚਲਕ ਝਲਕਾ ਦੇਣ ਨਾ ਫਿਰ ਆਸ ਪੂਰੀ ਹੋਵੇ ਪਰ ਹਾਏ ਮੇਰੇ ਦਿਨ ਮੁੱਕ ਚੁੱਕੇ ਮੇਰੇ ਲੇਖੇ ਵਿਚ ਸਵਾਸ ਬਾਕੀ ਨਹੀਂ ਰਹੇ ਮੇਰੇ ਵਿਚ ਕੋਈ ਗੁਣ ਸੱਤਿਆ ਨਹੀਂ ਪਰ ਸਿੱਖ ਅਜੇ ਹੈ ਤੇ ਤ੍ਰਿਖੀ ਹੋ ਰਹੀ ਹੈ ਕੋਈ ਉਪਾਅ ਕਰ ਪੁੱਤਰ ਨੈਣ ਭਰ ਕੇ ਜੋ ਕਹੋ ਸੋ ਕਰਾਂ ਮਾਂ ਅਰਦਾਸ ਕਰ ਪੁੱਤਰ ਅੰਮਾ ਅਰਦਾਸ ਕਰਨੀ ਬੇਅਦਬੀ ਏ ਉਹ ਆਪਣੀ ਮੌਜ ਨਾਲ ਕੰਗਲਿਆਂ ਦੇ ਘਰ ਵਲਿਖਾਂ ਚੀਰ ਕੇ ਆ ਜਾਣ ਪਰ ਅਰਦਾਸ ਕਰਨੀ ਤਾਂ ਦਾਸਾਂ ਵੱਲੋਂ ਖੇਚੜ ਦੇਣੀ ਹੈ ਮਾਂ ਕੰਬ ਕੇ ਠੀਕ ਹੈ ਪਰ ਬੱਚਾ ਮੇਰੀ ਦਰਸ਼ਨ ਤਾਂ ਬੇਅਦਬੀ ਨਹੀਂ ਇਹ ਵੀ ਤਾਂ ਇਕ ਅਰਦਾਸ ਹੈ ਪੁੱਤ ਨਹੀਂ ਮਾਂ ਜੀ ਇਹ ਅਰਦਾਸ ਤਾਂ ਅਦਬ ਦੀ ਪਿਆਰ ਦੀ ਚਾਹਨਾ ਹੈ ਇਹ ਖੇਚੜ ਦੇਣ ਦੀ ਗੁਸਤਾਖੀ ਨਹੀਂ ਇਹ ਪਿਆਰ ਹੈ ਤੇ ਨਾਲ ਰਜ਼ਾ ਫਰਕ ਟੁੰਦਾ ਹੈ ਮਾਂ ਚੰਗਾ ਲਾਲ ਜੀ ਹੁਣ ਮੈਂ ਉਠਾਂ ਨਹਾਵਾਂ ਧੋਵਾਂ ਆਪਣੇ ਧਿਆਨ ਜੀ ਦੇ ਹਜ਼ੂਰ ਵਿਚ ਹਾਜ਼ਰ ਹੋਵਾਂ ਇਸ ਪ੍ਰਕਾਰ ਕਈ ਵੇਰ ਮਾਂ ਪੁੱਤ ਦੇ ਆਪੋ ਵਿਚ ਸਤਸੰਗ ਦੇ ਵਿਚਾਰ ਹੁੰਦੇ ਰਹੇ ਮਾਈ ਦੀ ਉਹ ਲਗਨ ਉਹ ਅਰਾਧਨਾ ਤੇ ਉਹ ਪਿਆਰ ਵਿਚ ਜੋ ਸੰਸਾ ਕਦੇ ਪੈਂਦਾ ਸੀ ਉਹ ਨਿਕਲ ਗਿਆ ਤੇ ਖਿੱਚ ਦੂਣੀ ਕਰ ਗਿਆ ਦਰਸ਼ਨ ਤਾਂਗ ਦੀ ਤਾਰ ਖਿਚੀਂਦੀ ਗਈ ਮੈਂ ਮਰ ਜਾਸਾਂ ਮਲੂਮ ਹੋਵੇ ਨਹੀਂ ਚਰਨ ਪਰਸੇ ਬਿਨਾਂ ਨਹੀਂ ਪਰ ਇਹ ਕਾਂਬਾ ਹੁਣ ਵਧੇਰੇ ਆਵੇ ਕਿ ਉਹ ਬੜੇ ਕੰਮਾਂ ਵਾਲੇ ਜਗਤ ਜਲੰਦੇ ਨੂੰ ਰੱਖਣ ਆਏ ਮੈਂ ਨਿਕਾਰੀ ਦੀ ਖਾਤਰ ਆਪਣਾ ਸਮਾਂ ਵਿਅਰਥ ਗੁਆਉਣਗੇ? ਪਰ ਫੇਰ ਕੋਈ ਤਾਕਤ ਅੰਦਰੋਂ ਆਖੇ ਨਹੀਂ, ਮੇਰੇ ਜੋ ਹੋਏ ਆਪਣੇ ਜੋ ਹੋਏ ਕਿਉਂ ਨਾ ਮਿਲਣਗੇ? ਮੇਰੇ ਕੋਈ ਵੱਸ ਹੈ ਕਿ ਮੈਂ ਦਰਸ਼ਨ ਤਾਂਗ ਨੂੰ ਫੜ ਕੇ ਅੰਦਰ ਰੱਖਿਆ ਹੈ? ਇਹ ਤਾਂ ਮੇਰੇ ਵੱਸੋਂ ਬਾਹਰ ਦੀ ਹੈ। ਹੁਣ ਸੇਵਾਦਾਸ ਕਦੇ ਕਦੇ ਸੁਣੇ ਕਿ ਗੁਰੂ ਜੀ ਆ ਰਹੇ ਹਨ, ਪਰ ਉਧਰੋਂ ਪਾਤਸ਼ਾਹ ਕਸ਼ਮੀਰ ਆ ਰਿਹਾ ਹੈ ਤੇ ਉਹ ਖਬਰਾਂ ਉੱਡਣ ਤੇ ਅੱਗੋਂ ਕਸ਼ਮੀਰ ਦੇ ਹਾਕਮ ਪਏ ਤਿਆਰੀਆਂ ਕਰਨ, ਇਸ ਕਰਕੇ ਰੌਲਾ ਪੈ ਜਾਵੇ ਕਿ ਕੌਣ ਆ ਰਿਹਾ ਹੈ। ਸਤਿਗੁਰੂ ਜੀ ਨੇ ਕੋਈ ਸੰਦੇਸ਼ਾ ਅਜੇ ਘੱਲਿਆ ਨਹੀਂ, ਪਰ ਉਤਾਵਲ ਪਹੁੰਚਣ ਦੀ ਮਲੂਮ ਹੁੰਦੀ ਹੈ, ਕਿਉਂਕਿ ਗੁਰਦੁਆਰਿਆਂ ਦੇ ਨਿਸ਼ਾਨ ਦੱਸਦੇ ਹਨ ਕਿ ਚੰਗੀ ਲੰਮੀ ਲੰਮੀ ਮੰਜ਼ਲ ਕਰਕੇ ਸਫ਼ਰ ਮੁਕਾਉਂਦੇ ਗਏ ਹਨ। ਇਕ ਦਿਨ ਸਵੇਰ ਸਾਰ ਮਾਈ ਨੇ ਸੇਵਾਦਾਸ ਨੂੰ ਆਵਾਜ਼ ਦਿੱਤੀ। ਸੇਵਾਦਾਸ ਉਸ ਵੇਲੇ ਭਜਨ ਕਰਕੇ ਉਠਿਆ ਹੀ ਸੀ, ਅੱਗੋਂ ਆਵਾਜ਼ ਦਿੱਤੀ ਉਸ, ਹਾਂ ਮਾਂ ਜੀ। ਮਾਤਾ, ਤੂੰ ਤਾਂ ਸਤਿਗੁਰ ਵੇਖੇ ਹਨ, ਬੜਾ ਸੁੰਦਰ ਸਰੀਰ ਹੈ, ਚੰਗੇ ਲੰਮੇ ਤੇ ਭਰਵੇਂ ਹਨ। ਸੇਵਾਦਾਸ, ਹਾਂ ਮਾਂ ਜੀ। ਮਾਤਾ, ਬਾਹਾਂ ਸਾਥੋਂ ਲੰਮੀਆਂ ਹਨ? ਸੇਵਾਦਾਸ, ਹਾਂ ਮਾਂ ਜੀ। ਮਾਤਾ, ਹੱਸਦੇ ਹਨ ਤਾਂ ਅੱਖਾਂ ਵਿਚ ਇਕ ਬਿਜਲੀ ਚਮਕ ਲਿਸ਼ਕਾਰਾ ਮਾਰਦੀ ਹੈ? ਸੇਵਾਦਾਸ ਅਚਰਜ ਹੋ ਕੇ, ਕਿਉਂ ਮਾਂ ਜੀ, ਤੁਸੀਂ ਦਰਸ਼ਨ ਪਾਏ ਹਨ? ਮਾਤਾ, ਬੱਚਾ ਮੈਂ ਇਕ ਝੋਲਾ ਡਿੱਠਾ ਹੈ, ਇਕ ਗੱਦੀ ਪਰ ਬੈਠੇ ਹਨ, ਕੋਈ ਸ਼ਹਿਦ ਲਿਆਇਆ ਹੈ ਤੇ ਅੱਗੇ ਰੱਖੀ ਹੈ ਤੇ ਉਹ ਸਿੱਖ ਹੈ ਨਾ ਬ੍ਰਹਮ ਗਿਆਨੀ ਅਲਮਸਤ ਜਿਹਨੂੰ ਕੱਟੂ ਸ਼ਾਹ ਆਖਦੇ ਹਨ, ਉਹ ਬੈਠਾ ਹੈ। ਆਪ ਆਖਦੇ ਹਨ ਜੇ ਸ਼ਹਿਦ ਮੈਂ ਖਾਣੀ ਹੈ ਤਾਂ ਕੱਟੂ ਸ਼ਾਹ ਦੇ ਮੂੰਹ ਪਾਓ, ਨਾਮ ਰਸੀਏ ਦੀ ਰਸਨਾ ਮੇਰੀ ਰਸਨਾ ਹੈ। ਤੇ ਅੱਗੋਂ ਕੱਟੂ ਸ਼ਾਹ ਸ਼ਹਿਦ ਖਾ ਕੇ ਚਮਕ ਉਠਿਆ ਤੇ ਕਹਿੰਦਾ ਹੈ, ਧੰਨ ਹਰ ਗੁਰੂ ਗੋਬਿੰਦ, ਧੰਨ ਗੁਰੂ ਹਰਗੋਬਿੰਦ, ਧੰਨ ਗਰੀਬ ਨਿਵਾਜ, ਧੰਨ ਦਾਸ ਨਿਵਾਜ, ਧੰਨ ਪਤਤਾਂ ਦਾ ਪਿਆਰ ਨਿਹਾਰ, ਧੰਨ ਨੀਚਾਂ ਦਾ ਸਾਥੀ, ਧੰਨ ਨਿਮਾਣਿਆਂ ਦਾ ਬੇਲੀ। ਤੇ ਫਿਰ ਮੈਂ ਡਿੱਠਾ ਕਿ ਉਹ ਸ਼ਹਿਦ ਸਤਿਗੁਰਾਂ ਨੇ ਸੰਗਤ ਨੂੰ ਵਰਤਾਈ ਤੇ ਵੇਖੋ ਉਸ ਦਾ ਸਵਾਦ ਉਨ੍ਹਾਂ ਨੂੰ ਆ ਰਿਹਾ ਸੀ, ਇਉਂ ਦਾ ਝੋਲਾ ਲੰਘਿਆ ਹੈ। ਕਿਉਂ ਪੁੱਤ, ਇਹ ਸੂਰਤ ਗੁਰੂ ਜੀ ਦੀ ਹੈ? ਸੇਵਾਦਾਸ ਸੁਣਦਾ ਸੁਣਦਾ ਕਿਸੇ ਸਵਾਦ ਵਿਚ ਮਗਨ ਹੋ ਰਿਹਾ ਸੀ, ਬੋਲ ਨਹੀਂ ਸਕਦਾ ਸੀ। ਉਸ ਦੇ ਨੈਣਾ ਅੱਗੇ ਉਸ ਰੱਬੀ ਜਲਾਲ ਵਾਲੀ ਮੂਰਤ ਫਿਰ ਰਹੀ ਸੀ ਤੇ ਪਿਆਰ ਦੀ ਚਰਨਾਹਟ ਨਾਲ ਥਰ ਥਰ ਕਾਲਜੇ ਵਿਚ ਹੁੰਦੀ ਸੀ। ਉਹ ਸੁਣ ਰਿਹਾ ਸੀ, ਉਧਰ ਉਸ ਦੇ ਅੰਦਰ ਮੂਰਤ ਅੰਕਿਤ ਹੋ ਰਹੀ ਸੀ। ਉਸ ਨੂੰ ਘੋੜੇ ਚੜੇ ਦਿਸਣ ਲੱਗ ਪਏ ਤੇ ਇਉਂ ਪਾਸੇ ਕਿ ਆ ਰਹੇ ਹਨ। ਉਧਰ ਮਾਂ ਪੁੱਛਦੀ ਪੁੱਛਦੀ ਚੁੱਪ ਹੋ ਗਈ। ਸੁਪਨਾ ਫੇਰ ਅੱਖਾਂ ਅੱਗੇ ਆ ਗਿਆ, ਉਹ ਸੂਰਤ ਫੇਰ ਦਿਸ ਪਈ ਤੇ ਆਪਣੇ ਵਿਚ ਲੈ ਗਈ। ਮਾਈ ਦੇ ਬਾਹਰੋਂ ਮਿੱਟੇ ਹੋਏ ਨੈਣ ਅੰਦਰੋਂ ਖੁੱਲ ਕੇ ਉਸੇ ਦੇ ਦਰਸ਼ਨ ਵਿਚ ਮਸਤ ਹੋ ਗਏ, ਜਿਵੇਂ ਸੂਰਜ ਦੀ ਤਾਪ ਰਕਤਾਪ ਚ ਰੱਖਣ ਵਾਲੇ ਨੈਣ ਸੂਰਜ ਤੇ ਟਿਕ ਜਾਣ। ਸੇਵਾਦਾਸ ਦਾ ਮਨ ਗੁਰੂ ਜੀ ਦੀ ਸਫ਼ਰ ਵਿਚ ਤੋਰ ਵੇਖ ਰਿਹਾ ਹੈ ਕਿ ਆ ਰਹੇ ਹਨ। ਮਾਂ ਉਨ੍ਹਾਂ ਦੇ ਟਿਕੇ ਜਲਾਲ ਦੇ ਦਰਸ਼ਨ ਵਿਚ ਆਪਾ ਭੁੱਲੀ ਬੈਠੀ ਹੈ ਕਿ ਕਾਠੀ ਦਰਵਾਜੇ ਵੱਲੋਂ ਖੜਕਾਰ ਹੋਣ ਲੱਗ ਪਿਆ, ਟਾਪਾਂ ਦੀ ਆਵਾਜ਼ ਆਈ, ਪਰ ਦੋਹਾਂ ਦੇ ਕੰਨ ਸੁਣ ਨਹੀਂ ਰਹੇ, ਦੋਹਾਂ ਦੇ ਨੈਣ ਬੰਦ ਹੋਏ, ਧਿਆਨ ਮਗਨ ਦਰਸ਼ਨ ਦਾ ਆਨੰਦ ਲੈ ਰਹੇ ਹਨ ਕਿ ਬੂਹੇ ਦੇ ਬਾਹਰ ਹੁਣ ਤਾਂ ਐਨ ਘਰ ਦੇ ਅੱਗੋਂ ਬੇਚੈਨ ਘੋੜੇ ਦੀਆਂ ਟਾਪਾਂ ਟੱਪ ਟੱਪ ਸੁਣਾਈ ਦੇਣ। ਸੇਵਾਦਾਸ ਨੇ ਧਿਆਨ ਵਿਚ ਖੜੇ ਤੱਕੇ, ਘਬਰਾ ਕੇ ਨੈਣ ਖੁੱਲ ਗਏ, ਕੰਨਾਂ ਨੇ ਹੁਣ ਟਾਪਾਂ ਦੀ ਟੱਪ ਟੱਪ ਸੁਣੀ, ਕਾਹਲੀ ਨਾਲ ਉਠਿਆ, ਚੁੰਧਿਆਈਆਂ ਅੱਖਾਂ ਨਾਲ ਮਿਕਣਾ ਤੀਸੀ ਪੱਥਰ ਦੀ ਖਿੱਚ ਵਾਂਗ ਖਿੱਚੀਂਦੇ ਜਾ ਬੂਹਾ ਖੋਲਿਆ। ਸੱਚਮੁੱਚ ਮੀਰੀ ਪੀਰੀ ਦੇ ਮਾਲਕ ਦਰ ਤੇ ਖੜੇ ਹਨ, ਹੱਥ ਵਿਚ ਭਾਰੀ ਬਰਛਾ, ਮੱਥੇ ਤੇ ਰੱਬੀ ਜਲਾਲ, ਨੈਣਾ ਵਿਚ ਇਲਾਹੀ ਤੇਜ, ਪਿਆਰ ਦਾ ਮੀਂਹ ਵਸਾਉਂਦੇ ਘੋੜੇ ਤੇ ਬੈਠੇ ਹਨ ਤੇ ਘੋੜਾ ਕਾਲਾ ਹੋ ਰਿਹਾ ਹੈ, ਖੁਰ ਚੁੱਕਦਾ ਖੁਰ ਰੱਖਦਾ ਹੈ, ਪਰ ਸੇਵਾਦਾਸ ਉਸੇ ਲਗਨ ਵਿਚ ਜਾ ਰਕਾਬ ਤੇ ਸਿਰ ਧਰਦਾ ਹੈ, ਚਰਨ ਪਰਸਦਾ ਹੈ, ਪਸ਼ੂ ਘੋੜਾ ਵੀ ਸ਼ਾਂਤ ਹੋ ਖੜਾ ਹੋ ਜਾਂਦਾ ਹੈ। ਕੋਈ ਅਗੰਮੀ ਲਹਿਰ ਸੇਵਾਦਾਸ ਦੇ ਪਿਆਰ ਦੀ ਉਸ ਨੂੰ ਵੀ ਅਡੋਲ ਕਰ ਦਿੰਦੀ ਹੈ। ਰਕਾਬ ਤੋਂ ਸਿਰ ਚਾ ਕੇ ਚਿਹਰੇ ਵੱਲ ਤੱਕਦਾ ਤੇ ਬੇਬਲ ਹੋ ਕੇ ਫਿਰ ਸਿਰ ਰਕਾਬ ਤੇ ਰੱਖ ਦਿੰਦਾ ਹੈ। ਸੱਚ ਹੈ ਤੇ ਸੱਚ ਹੈ ਕਿ ਅਸਾਂ ਨਿਮਾਣਿਆਂ ਦੇ ਘਰ ਆ ਗਏ ਹਨ, ਅਸਾਂ ਨਤੀਜਿਆਂ ਦੇ ਘਰ ਵਲਿਖਾਂ ਚੀਰ ਕੇ ਜਗਤ ਦੇ ਸਵਾਮੀ ਆ ਗਏ ਹਨ। ਹਾਂ, ਸੱਚ ਹੈ ਸੇਵਾਦਾਸ, ਜੋ ਬ੍ਰਹਮ ਲੋਕ ਤੋਂ ਸੱਚਖੰਡ ਤੋਂ ਮਾਤ ਲੋਕ ਵਿਚ ਪਿਆਰ ਦੇ ਵਧੇ ਆਉਂਦੇ ਹਨ ਉਨ੍ਹਾਂ ਤੇ ਤ੍ਰੁੱਠਵੇਂ ਆ ਗਏ ਹਨ ਉਨ੍ਹਾਂ ਤੇ ਤ੍ਰੁੱਠਵੇਂ ਪਿਆਰ ਦੇ ਅੱਗੇ ਮਾਤ ਲੋਕ ਦੀਆਂ ਵਿੱਥਾਂ ਤੋਂ ਦੂਰੀਆਂ ਪੈਂਦੇ ਕੀ ਚੀਜ਼ ਹਨ ਆ ਗਏ ਤੇ ਸੱਚਮੁੱਚ ਆ ਗਏ ਹਨ ਰਕਾਬ ਫੜ ਕੇ ਘੋੜੇ ਤੋਂ ਉਤਾਰਿਆ ਫਿਰ ਚਰਨਾਂ ਤੇ ਢਹਿ ਕੇ ਪਿਆਰ ਕੀਤਾ ਫਿਰ ਅੰਦਰ ਲੈ ਆਇਆ ਪਲੰਗ ਡਾਹ ਕੇ ਬਿਠਾਇਆ ਤੇ ਅੰਦਰ ਜਾ ਕੇ ਧਿਆਨ ਮਗਨ ਮਾਤਾ ਨੂੰ ਦੱਸਿਆ ਕਿ ਆ ਗਏ ਹਨ ਮਹਾਰਾਜ ਆ ਗਏ ਹਨ ਆਵਾਜ਼ ਸੁਣ ਕੇ ਮਾਂ ਦੇ ਨੈਣ ਖੁੱਲ ਗਏ ਪਰ ਨਾ ਸਮਝੇ ਕਿ ਕੀ ਹੈ ਮਾਈ ਨੇ ਨੈਣ ਘੁੱਟ ਲਏ ਕਿ ਕਿਵੇਂ ਦਰਸ਼ਨ ਓਹਲੇ ਨਾ ਹੋਵੇ ਮਾਨੋ ਨੈਣਾ ਦੀ ਘੁੱਟ ਦਰਸ਼ਨਾਂ ਨੂੰ ਘੁੱਟ ਸਕਦੀ ਹੈ ਪਰ ਇਨਸਾਨ ਮਹਾਰਾਜ ਦੇ ਦਰਸ਼ਨਾਂ ਦੀ ਪਿਆਸ ਦਾ ਕੁੱਠਾ ਇਸਨਾ ਇਨਸਾਨ ਪ੍ਰਤੱਖ ਦਰਸ਼ਨਾਂ ਦੀ ਤ੍ਰੇਹ ਦਾ ਲੁੱਟਾ ਇਨਸਾਨ ਹੋਰ ਕਰੇ ਵੀ ਕੀ ਸੇਵਾਦਾਸ ਨੇ ਮਾਂ ਨੂੰ ਫਿਰ ਕਿਹਾ ਅੰਮਾ ਆ ਗਏ ਹਨ ਅੰਮਾ ਬੰਦ ਨੈਣਾ ਵਿਚੋਂ ਹੀ ਹਾਂ ਬੇਟਾ ਮੈਂ ਦਰਸ਼ਨ ਕਰ ਰਹੀ ਹਾਂ ਉਤ ਅੰਮਾ ਸਮਰ ਤੱਕ ਆ ਗਏ ਹਨ ਮਾਂ ਸਮਰ ਤੱਕ ਦਰਸ਼ਨ ਹਨ ਨਾ ਬੁਲਾ ਮੈਥੋਂ ਵਿਛੜਨ ਨਹੀਂ ਹੁੰਦਾ ਪੁੱਤ ਅੰਮਾ ਪ੍ਰਤੱਖ ਆਏ ਬੈਠੇ ਹਨ ਮਾਂ ਹਾਂ ਪਲੰਗ ਤੇ ਦਰਸ਼ਨ ਦੇ ਰਹੇ ਹਨ ਪੁੱਤ ਅੰਮਾ ਅੱਖਾਂ ਖੋਲ ਤੇ ਚੱਲ ਬਾਹਰ ਮਾਂ ਨਾ ਬੁਲਾਓ ਨਾ ਸਤਾਓ ਸਿੱਖ ਸਿੱਖ ਕੇ ਵੇਖੇ ਹਨ ਰੱਜ ਰੱਜ ਕੇ ਵੇਖ ਲੈਣ ਦਿਓ ਹਾਏ ਚੁੱਪ ਕਰੋ ਨਾ ਪੁੱਤ ਹਿਲਾ ਕੇ ਕੀ ਕਹਿ ਰਹੇ ਹੋ ਬੇਅਦਬੀ ਹੋ ਰਹੀ ਹੈ ਛੇਤੀ ਚੱਲੋ ਮਾਂ ਆ ਗਏ ਮੇਰੇ ਆਂਗਨ ਆ ਗਏ ਮੇਰੇ ਸਾਹਮਣੇ ਆ ਗਏ ਮੈਨੂੰ ਚਰਨ ਬਖਸ਼ ਦਿੱਤੇ ਕਿਉਂ ਹਿਲਾਨੇ ਹੋ ਰਤਾ ਕੋ ਤਾਂ ਹੋਰ ਸਵਾਦ ਲੈਣ ਦਿਓ ਸੇਵਾਦਾਸ ਇਸ ਮਗਨਤਾ ਨੂੰ ਨਹੀਂ ਸਮਝ ਰਿਹਾ ਸੀ ਪਰ ਉਹ ਬੇਅਦਬੀ ਦੇ ਭੈ ਤੇ ਛੇਤੀ ਮਾਂ ਦੇ ਦਰਸ਼ਨ ਕਰੇ ਦੇ ਡਾਢੀ ਖੁਸ਼ੀ ਭਰੇ ਰੰਗ ਵਿਚ ਕਾਲਾ ਹੋ ਰਿਹਾ ਸੀ ਪਰ ਬਾਹਰ ਬੈਠੇ ਏਕਾ ਸੁਰਤ ਜੇਤੇ ਹੈ ਜੀ ਦੇ ਅਸੂਲ ਦੇ ਜਾਣੂ ਦਿਲਾਂ ਦੇ ਮਹਿਰਮ ਪਲੰਗ ਤੋਂ ਉਤਾਵਲੇ ਹੋ ਉੱਠੇ ਤੇ ਅੰਦਰ ਆ ਕੇ ਮਾਈ ਦੇ ਸਾਹਮਣੇ ਖੜੋ ਗਏ ਸੇਵਾ ਅਰਦਾਸ ਨੂੰ ਇਸ਼ਾਰਾ ਕੀਤਾ ਕਿ ਨਾ ਬੁਲਾਓ ਧਿਆਨੀ ਧਿਆਨ ਮਗਨ ਅਡੋਲ ਸਮਾਧੀ ਵਿਚ ਹੈ ਧਿਆਨਿਸ਼ਟ ਜੀ ਪ੍ਰਤੱਖ ਸਾਮਰਤਕ ਸਾਹਮਣੇ ਖੜੇ ਹਨ ਖੜੇ ਖੜੇ ਨੈਣ ਬੰਦ ਕਰ ਧਿਆਨ ਦੇ ਦੇਸ਼ ਮਾਈ ਦੇ ਧਿਆਨਿਸ਼ਟ ਰੂਪ ਵਿਚ ਬੋਲੇ ਤੱਕੋ ਤਾਂ ਸਹੀ ਇਉਂ ਹੁੰਦੇ ਸਾਰ ਮਾਈ ਦੇ ਨੈਣ ਖੁੱਲੇ ਪ੍ਰਤੱਖ ਮੂਰਤੀ ਸਾਹਮਣੇ ਵੇਖੀ ਉਹ ਜੋ ਧਿਆਨ ਵਿਚ ਵੇਖੀ ਸੀ ਧਿਆਨ ਤੋਂ ਉਥਾਨ ਹੁੰਦੀ ਤੇ ਪ੍ਰਤੱਖ ਦਰਸ਼ਨ ਦੇ ਅਚਾਨਕ ਨਜ਼ਾਰੇ ਤੋਂ ਸਮਾਧੀ ਵੱਲ ਰੁੱਖ ਖਾਂਦੀ ਸੁਰਤ ਕਿਸ ਅਸਚਰਜ ਰਸ ਵਿਚ ਆ ਚਰਨਾਂ ਤੇ ਢਹਿ ਪਈ ਸਤਿਗੁਰੂ ਜੀ ਬੈਠ ਗਏ ਗਿਰਧਾ ਨੇ ਸਰੀਰ ਗੋਦ ਵਿਚ ਲੈ ਲਿਆ ਗਿਰਧਾ ਦਾ ਸਿਰ ਗੋਦ ਵਿਚ ਲੈ ਲਿਆ ਸਿਰ ਤੇ ਰੱਬੀ ਹੱਥ ਪਿਆਰ ਕਰਨ ਲੱਗਾ ਮਾਈ ਦੀ ਸੁਰਤ ਨਿਆਣੇ ਬੱਚੇ ਵਾਂਗੂ ਗੋਦ ਪਈ ਕੁਛ ਪ੍ਰਤੱਖ ਕੁਛ ਧਿਆਨ ਦੇ ਮਿਸ਼ਰਤ ਰੰਗ ਵਿਚ ਰਸ ਲੀਨ ਹੋ ਰਸ ਅਨੁਭਵਤਾ ਦੇ ਹਾਲ ਵਿਚ ਆਉਂਦੀ ਹੈ ਕਿੰਨੇ ਹੀ ਚਿਰ ਮਗਰੋਂ ਸਿਰ ਚਾ ਤੱਕਦੀ ਤੇ ਦਰਸ਼ਨ ਪਾਉਂਦੀ ਹੈ ਜਲਾਲ ਵੇਖ ਕੇ ਫੇਰ ਸਿਰ ਸੱਟ ਕੇ ਸਿਰ ਤੇ ਫਿਰਦੇ ਹੱਥ ਦਾ ਪਿਆਰ ਰਸ ਮਾਣਦੀ ਹੈ ਫਿਰ ਸਿਰ ਚੁੱਕਦੀ ਹੈ ਫਿਰ ਸਿਰ ਰੱਖਦੀ ਹੈ ਕਿੰਨੇ ਚਿਰ ਮਗਰੋਂ ਸਾਰੀ ਸੁਰਤ ਪਰਤਾ ਖਾਂਦੀ ਹੈ ਤੇ ਠੰਡਾ ਸਾਹ ਲੈ ਕੇ ਆਖਦੀ ਹੈ ਆ ਗਏ ਨਿਮਾਣਿਆਂ ਦੇ ਮਾਣ ਫੇਰ ਚਰਨ ਲੱਭਦੀ ਹੈ ਤੇ ਘੁੱਟ ਕੇ ਲਿਪਟ ਜਾਂਦੀ ਹੈ ਆਖਦੀ ਹੈ ਕਬਹੁ ਨਾ ਹੋਵੋ ਦਿਸ਼ਟ ਅਗੋਚਰ ਜੀਅ ਕੈ ਸੰਗ ਬਸੇ ਕੁਛ ਚਿਰ ਮਗਰੋਂ ਸਿਰ ਚਾ ਕੇ ਵੇਖਦੀ ਹੈ ਦਰਸ਼ਨ ਦੇਖਤ ਦੁਖ ਨਸੇ ਕਬਹੁ ਨਾ ਹੋਵੋ ਦ੍ਰਿਸ਼ਟ ਅਗੋਚਰ ਜੀ ਕੈ ਸੰਗ ਬਸੇ ਮਾਈ ਦਾ ਉਸ ਬੁਢੇਂਦੀ ਅਵਸਥਾ ਦਾ ਥਰ ਥਰਾਂ ਦਾ ਗਲਾ ਜਿਸ ਵੇਲੇ ਕਬਹੁ ਨਾ ਹੋਵੋ ਦ੍ਰਿਸ਼ਟ ਅਗੋਚਰ ਦੀ ਪਿਆਰੀ ਆਵਾਜ਼ ਕੱਢਦਾ ਤਾਂ ਨੈਣ ਜਲ ਨਾਲ ਭਰ ਆਉਂਦੇ ਹਨ ਇਨਸਾਨ ਦੇ ਅੰਦਰ ਮਨੁੱਖ ਦੇ ਅੰਦਰ ਜੋ ਵਾਹਿਗੁਰੂ ਦਰਸ਼ਨਾਂ ਦੀ ਕੁਦਰਤੀ ਸਿੱਖ ਹੈ ਉਸ ਨੂੰ ਸਮਝਣ ਵਾਲੇ ਸਮਝ ਸਕਦੇ ਹਨ ਕਿ ਮਾਈ ਦੇ ਅੰਦਰ ਕੀ ਬੀਤ ਰਹੀ ਹੈ ਕਿਸ ਤਰ੍ਹਾਂ ਦੀ ਖੁਸ਼ੀ ਹੈ ਕਿਸ ਤਰ੍ਹਾਂ ਦਾ ਸ਼ੁਕਰ ਹੈ ਕਿਸ ਤਰ੍ਹਾਂ ਦੀ ਅਰਦਾਸ ਹੈ ਕਬਹੁ ਨਾ ਹੋਵੋ ਦ੍ਰਿਸ਼ਟ ਅਗੋਚਰ ਜੀ ਕੈ ਸੰਗ ਬਸੈ ਬਿਲਾਵਲ ਮਹੱਲਾ ਪੰਜਵਾਂ ਚਿਰ ਕਾਲ ਮਾਈ ਨੇ ਇਹ ਭਗਤੀ ਪ੍ਰੇਮ ਵਾਲੇ ਸ਼ਾਂਤ ਰਸ ਦਾ ਆਨੰਦ ਲਿਆ ਮਗਨ ਹੋ ਹੋ ਹੋਸ਼ਾਂ ਵਿਚ ਆਈ ਤੇ ਬੋਲੀ ਹਾਂ ਵਾਰੀ ਹਾਂ ਸਦ ਬਲਿਹਾਰੀ ਹਾਂ ਸਦਕੇ ਕੋਲੀ ਸਦ ਵਾਰੀ। ਅੱਜ ਉਹ ਮਾਲਾ ਜੋ ਰੇਜੇ ਤੇ ਲਟਕਾਂਦੀ ਸੀ ਆਪਣੇ ਕੰਬਦੇ ਪਰ ਪਿਆਰ ਭਰੇ ਹੱਥਾਂ ਨਾਲ ਗੁਰੂ ਜੀ ਦੇ ਗਲ ਪਾਈ ਉਸ ਚੌਂਕੀ ਪਰ ਜਿਸ ਪਰ ਰੇਜਾ ਰੱਖਦੀ ਸੀ ਪਰ ਤੱਕ ਗੁਰੂ ਜੀ ਨੂੰ ਬਿਠਾ ਕੇ ਰੇਜਾ ਚਰਨਾਂ ਤੇ ਰੱਖਿਆ ਚੰਦਨ ਉਪਰ ਛਿੜਕਾਇਆ। ਇਸ ਪੂਜਾ ਹਾਲਤ ਵਿਚ ਭਗਤ ਵਚਨ ਜੀ ਬੋਲੇ ਮਾਈ ਕੱਪੜੇ ਮੈਲੇ ਹੋ ਰਹੇ ਹਨ ਆਪਣੇ ਰੇਜੇ ਦੇ ਕੱਪੜੇ ਪਹਿਨਾ ਜੋ ਪਹਿਨਣ ਮੈਂ ਆਇਆ ਹਾਂ। ਮਾਈ ਸਦਕੇ ਹੋ ਰਹੀ ਸੀ ਗੁਰੂ ਜੀ ਦੀ ਕੀਰਤੀ ਗਾ ਰਹੀ ਸੀ ਉੱਚੇ ਕਿਸੇ ਰਸ ਵਿਚ ਮਗਨ ਸੀ ਆਪਣੇ ਗੁਰੂ ਤੋਂ ਵਾਰਨੇ ਹੋ ਰਹੀ ਸੀ। ਦਰਜੀ ਬੁਲਾਇਆ ਗਿਆ ਤੇ ਉਸੇ ਵੇਲੇ ਰੇਜਾ ਕੱਟ ਕੇ ਗੁਰੂ ਜੀ ਦਾ ਜਾਮਾ ਸੀਤਾ ਗਿਆ ਤੇ ਪਹਿਰਾਇਆ ਗਿਆ। ਸਤਿਗੁਰੁ ਜੀ ਨੇ ਇਸ ਵੇਲੇ ਇਕ ਐਸੀ ਦ੍ਰਿਸ਼ਟ ਪਾਈ ਕਿ ਮਾਈ ਦੇ ਨੈਣ ਅੰਦਰੋਂ ਖੁੱਲੇ ਜਿਸ ਅਵਸਥਾ ਨੂੰ ਯੋਗੀ ਤਰਸਦੇ ਹਨ। ਹਾਂ ਜਾਂ ਗਤ ਕਹ ਜੋਗੀ ਸਰਬਾਂਛਤ ਸੋ ਗਤ ਛਿਨ ਮੈਂ ਪਾਈ ਰਾਗ ਰਾਮ ਕਲੀ ਮਹੱਲਾ ਨਾਮਾ। ਇਸ ਪ੍ਰੇਮ ਸਦਕੇ ਇਸ ਗੁਰੂ ਮੇਹਰ ਤੇ ਸਿੱਖ ਦਰਸ਼ਨ ਤਾਂਗ ਦੇ ਸਦਾ ਸਦਕੇ ਇਹ ਤਾਰਨ ਹਾਰ ਮੂਰਤੀ ਇਹ ਤਾਰ ਰਹੀ ਮੂਰਤੀ ਸਦਾ ਥਿਰ ਰਹੇ ਸਦਾ ਥਿਰ ਰਹੋ ਸਦਾ ਥਿਰ ਰਹੋ ਭਗਤ ਜਨਾਂ ਦੇ ਹਿਰਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।